ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਆਪਣੇ ਸਰਬੱਤ ਪੰਥ ਖਾਲਸੇ ਨੂੰ ਮੁਕਤੀਨਾਮਾ ਸਰਵਣ ਕਰਾ ਰਹੇ ਨੇ। ਖਾਲਸੇ ਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਬੋਲਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਬਾਹਰ ਦਾ ਸਰੂਪ ਅੰਦਰ ਦਾ ਸਰੂਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਹ ਸਾਰੀ ਰਹਿਣੀ ਬਹਿਣੀ ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਸਰਬੱਤ ਪੰਥ ਖਾਲਸੇ ਨੂੰ ਦੱਸ ਰਹੇ ਨੇ। ਉਰੇ ਜਿਹੜੀ ਰਹਿਣੀ ਬਹਿਣੀ ਸਤਿਗੁਰਾਂ ਨੇ ਪੰਥ ਖਾਲਸੇ ਨੂੰ ਦੱਸੀ, ਇਹਨੂੰ ਮੁਕਤੀਨਾਮਾ ਕਹਿੰਦੇ ਹਨ। ਤੇ ਮੁਕਤੀਨਾਮੇ ਦੀ ਕਥਾ ਪਿਛਲੇ ਦੋ ਦਿਨਾਂ ਤੋਂ ਆਪਾਂ ਵਿਚਾਰ ਰਹੇ ਹਾਂ। ਕੁਝ ਪ੍ਰਕਰਣ ਮੁਕਤੀਨਾਮੇ ਦਾ ਹਾਲੇ ਬਾਕੀ ਰਹਿੰਦਾ ਹੈ, ਜੋ ਅੱਜ ਦੀ ਕਥਾ ਵਿੱਚ ਆਪਾਂ ਵਿਚਾਰਾਂਗੇ। ਆਓ ਦਸਮੇਸ਼ ਪਿਤਾ ਦੇ ਚਰਨਾਂ ਨਾਲ ਸੁਰਤੀਆਂ ਜੋੜੀਏ, ਨਾਲੇ ਅਰਦਾਸ ਕਰੀਏ, ਸਤਿਗੁਰੂ ਜੋ ਮੁਕਤੀਨਾਮਾ ਆਪ ਜੀ ਸਾਨੂੰ ਦੱਸ ਰਹੇ ਹੋ ਅਸੀਂ ਸਰਵਣ ਕਰ ਰਹੇ ਹਾਂ, ਕਿਰਪਾ ਕਰੋ ਅਮਲੀ ਰੂਪ ਦੇ ਵਿੱਚ ਅਸੀਂ ਇਹਨੂੰ ਧਾਰਨ ਕਰੀਏ, ਪ੍ਰੈਕਟੀਕਲੀ ਰੂਪ ਦੇ ਵਿੱਚ ਵੀ ਅਸੀਂ ਸਾਹਮਣੇ ਆਈਏ, ਕੇਵਲ ਕਥਨ ਕਰਨ ਤੱਕ ਜਾਂ ਸੁਣਨ ਤੱਕ ਹੀ ਸੀਮਿਤ ਨਾ ਰਹੀਏ। ਮੰਨਣ ਤੇ ਕਮਾਈ ਕਰਨ ਦਾ ਬਲ ਵੀ ਮਹਾਰਾਜ ਕਿਰਪਾ ਕਰਕੇ ਸਾਨੂੰ ਬਖਸ਼ੋ। ਆਓ ਸਾਰੀ ਸੰਗਤ ਸਤਿਗੁਰੂ ਦਸਮੇਸ਼ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜਦੇ ਹੋਇਆਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਤ ਕਾਰਜ ਗੁਰ ਪਾਵਹਿਤ, ਹੋਏ ਪਾਵਨੀ ਪੂਰੇ।
ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਕਿਸੇ ਪ੍ਰਕਾਰ ਦੀ ਕੋਈ ਅਰਦਾਸ ਬੇਨਤੀ ਕਰਨੀ ਹੈ ਤਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਜਪਜੀ ਸਾਹਿਬ ਦਾ ਪਾਠ ਕਰਕੇ, ਔਰ ਕੜਾ ਪ੍ਰਸ਼ਾਦ ਦੀ ਦੇਗ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਕੇ ਅਰਦਾਸ ਕਰੋ। ਜਿਸ ਭਾਵਨਾ ਕਰਕੇ, ਜਿਸ ਇੱਛਾ ਕਰਕੇ, ਜਿਸ ਕਾਰਜ ਵਾਸਤੇ ਗੁਰੂ ਦੇ ਚਰਨਾਂ ਚ ਅਰਦਾਸ ਕਰੋਗੇ ਉਹ ਭਾਵਨਾ ਸਤਿਗੁਰੂ ਜੀ ਪੂਰੀ ਕਰਨਗੇ।
ਇਹਾਂ ਸਿਦਕ ਸਾਬਤ ਭਇਓ, ਆਗੇ ਸੁਖ ਭਰਪੂਰ।
ਜਿਨ੍ਹਾਂ ਗੁਰਸਿੱਖਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਸਿਦਕ ਪੂਰਾ ਹੁੰਦਾ ਹੈ, ਸਿਦਕ ਦਾ ਮਤਲਬ ਹੁੰਦਾ ਭਰੋਸਾ, ਯਕੀਨ, ਵਿਸ਼ਵਾਸ, ਜਿਨ੍ਹਾਂ ਗੁਰਸਿੱਖਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਪਣੇ ਗੁਰੂ ਤੇ ਸਿਦਕ ਹੈ, ਆਪਣੇ ਗੁਰੂ ਤੇ ਭਰੋਸਾ, ਆਪਣੇ ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਤੇ ਭਰੋਸਾ ਨਹੀਂ ਕਰਦਾ। ਜਿਵੇਂ ਪੰਡਿਤ ਨਿਹਾਲ ਸਿੰਘ ਜੀ ਹੋਣਾ ਦਾ ਕਥਨ ਹੈ, ਉਹ ਕਹਿੰਦੇ ਸਭ ਨੂੰ ਕਿਸੇ ਨਾ ਕਿਸੇ ਚੀਜ਼ ਤੇ ਭਰੋਸਾ ਹੁੰਦਾ, ਕਿਸੇ ਨੂੰ ਆਪਣੀ ਜ਼ਮੀਨ ਤੇ ਭਰੋਸਾ, ਕਿਸੇ ਨੂੰ ਆਪਣੀ ਚਤਰਾਈ ਤੇ ਚਲਾਕੀ ਤੇ ਭਰੋਸਾ, ਕਿਸੇ ਨੂੰ ਆਪਣੀ ਦੇਵ ਬਾਣੀ ਜਾਂ ਫਾਰਸੀ ਤੇ ਭਰੋਸਾ, ਕਿਸੇ ਨੂੰ ਆਪਣੀ ਵਿਦਿਆ ਦਾ ਭਰੋਸਾ ਹੈ, ਪਰ ਕਹਿੰਦੇ ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਪਰ ਮੇਰਾ ਭਰੋਸਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਹੈ। ਜਿਹੜਾ ਸਿੱਖ ਆਪਣੇ ਗੁਰੂ ਤੇ ਇਸ ਮਾਤ ਲੋਕ ਦੀ ਧਰਤੀ ਤੇ ਸਿਦਕ ਰੱਖਦਾ, ਭਰੋਸਾ ਰੱਖਦਾ, ਮਹਾਰਾਜ ਜੀ ਕਹਿੰਦੇ ਉਹ ਅੱਗੇ ਪ੍ਰਮਾਤਮਾ ਦੇ ਘਰ ਵਿੱਚ ਵੀ ਭਰਪੂਰ ਸੁੱਖ ਮਾਣਦਾ ਹੈ, ਉਹਨੂੰ ਅੱਗੇ ਵੀ ਭਰਪੂਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਜੋ ਪਾਈ ਸਿੱਖ ਕੋ ਆਦਾ ਨਾਮ ਨਾ ਲੇ,
ਕਦੇ ਵੀ ਕਿਸੇ ਸਿੱਖ ਦਾ ਅੱਧਾ ਨਾਮ ਨਾ ਲਵੇ। ਇਹ ਵੀ ਰਹਿਤ ਹੈ, ਕਿਸੇ ਵੀ ਸਿੱਖ ਦਾ ਨਾਂ ਲੈਣਾ, ਪੂਰਾ ਨਾਂ ਲੈ ਕੇ ਉਹਨੂੰ ਸੰਬੋਧਨ ਕਰਨਾ, ਅੱਧਾ ਨਾਂ ਲੈ ਕੇ ਕਿਸੇ ਸਿੱਖ ਦਾ ਸੰਬੋਧਨ ਨਹੀਂ ਕਰਨਾ।
ਲੈ ਜੋ ਜੰਮ ਕੇ ਵਸ ਹੋਏ ਤੇ।
ਬੜਾ ਕਰੜਾ ਬਚਨ ਕਹਿ ਰਹੇ ਨੇ ਸਤਿਗੁਰੂ ਮਹਾਰਾਜ ਜੀ। ਕਹਿੰਦੇ ਜੇ ਕੋਈ ਕਿਸੇ ਸਿੱਖ ਦਾ ਅੱਧਾ ਨਾਂ ਲੈਂਦਾ ਉਹਨੂੰ ਜੰਮਾਂ ਦੇ ਵਸ ਪੈਣਾ ਪੈਂਦਾ। ਜੇ ਕੋਈ ਕਿਸੇ ਸਿੱਖ ਦਾ ਕਿਸੇ ਸਿੰਘ ਦਾ ਅੱਧਾ ਨਾਂ ਲੈਂਦਾ ਤਾਂ ਉਹਨੂੰ ਜੰਮਾਂ ਦੇ ਵਸ ਪੈਣਾ ਪੈਂਦਾ, ਉਹਨਾਂ ਨੂੰ ਜੰਮਾਂ ਦਾ ਗਰਾਸ ਬਣਨਾ ਪੈਂਦਾ ਹੈ।
ਬਿਨਾ ਵਿਆਹ ਬਿਨ ਪਠੇ ਆਨੰਦ।
ਆਨੰਦ ਕਾਰਜ ਤੋਂ ਬਿਨਾ, ਵਿਆਹ ਤੋਂ ਬਿਨਾ, ਜਿਹੜਾ ਆਨੰਦ ਸੰਸਕਾਰ ਹੈ, ਇਹ ਪੰਜ ਸੰਸਕਾਰ ਨੇ ਗੁਰਮਤਿ ਵਿੱਚ। ਉਹਨਾਂ ਪੰਜ ਸੰਸਕਾਰਾਂ ਵਿੱਚੋਂ ਇੱਕ ਸੰਸਕਾਰ ਆਨੰਦ ਸੰਸਕਾਰ ਹੈ। ਬਿਨਾ ਆਨੰਦ ਕਾਰਜ ਤੋਂ, ਬਿਨਾ ਵਿਆਹ ਪੜ੍ਹੇ ਤੋਂ,
ਪਾਰਸਤਰੀ ਰਮੇ ਨਾਹੇ ਤੇ ਆਨੰਦ।
ਕਦੇ ਵੀ ਪਾਰਸਤਰੀ ਗਾਮੀ ਨਾ ਹੋਵੇ। ਇਹ ਚਾਰ ਬੱਜਰ ਕੁਰੈਤਾਂ ਚ ਇੱਕ ਬੱਜਰ ਕੁਰੈਤ ਵੀ ਹੈ। ਕਦੇ ਵੀ ਪਰਤ੍ਰਿਆ ਗਾਮੀ ਨਾ ਹੋਵੇ, ਬਿਨਾਂ ਆਨੰਦ ਕਾਰਜਾਂ ਤੋਂ, ਬਿਨਾਂ ਵਿਵਾਹ ਤੋਂ। ਜਿਸ ਇਸਤਰੀ ਨਾਲ ਵਿਵਾਹ ਹੈ ਉਹੀ ਇਹਦੀ ਅਰਧਾਂਗਣੀ ਹੈ, ਉਹੀ ਇਹਦੀ ਧਰਮ ਸੁਪਤਨੀ ਹੈ। ਤੇ ਬਿਨਾਂ ਆਨੰਦ ਕਾਰਜਾਂ ਤੋਂ, ਬਿਨਾਂ ਵਿਆਹ ਤੋਂ ਅਗਰ ਕਿਸੇ ਪਾਰਸਤਰੀ ਨਾਲ ਰਮਦਾ ਹੈ ਤਾਂ ਉਹ ਬੱਜਰ ਕੁਰੈਤ ਹੈ। ਮਹਾਰਾਜ ਜੀ ਕਹਿੰਦੇ ਬਿਨਾਂ ਆਨੰਦ ਕਾਰਜ ਤੋਂ, ਬਿਨਾਂ ਵਿਆਹ ਤੋਂ ਪਾਰਸਤਰੀ ਨਾ ਰਮੇ।
ਨੈ ਸੁਪਤੇ ਸਿੱਖ ਸਾਂਝ ਸਵੇਰੇ।
ਸ਼ਾਮ ਦਾ ਸਮਾਂ ਤੇ ਸਵੇਰ ਦੇ ਸਮੇਂ ਸਿੱਖ ਨਾ ਸੋਵੇ, ਸਵੇਰੇ ਅੰਮ੍ਰਿਤ ਵੇਲੇ ਨਾ ਸੋਵੇ ਤੇ ਸ਼ਾਮ ਦਾ ਸਮਾਂ ਜਦੋਂ ਰਹਿਰਾਜ ਸਾਹਿਬ ਦੇ ਸਮੇਂ ਦਾ ਨਿਤਨੇਮ ਦਾ ਟਾਈਮ ਹੁੰਦਾ ਉਦੋਂ ਨਾ ਸੋਵੇ। ਤੇ ਇਹ ਤਾਂ ਸਤਿਗੁਰੂ ਜੀ ਨੇ ਬਚਨ ਕਹੇ ਨੇ 300 ਸਾਲ ਪਹਿਲਾਂ, ਪਰ ਹੁਣ ਤਾਂ ਡਾਕਟਰ ਵੀ ਇਹੀ ਕਹਿੰਦੇ ਨੇ ਵੀ ਜਿਹੜੇ ਤੰਦਰੁਸਤ ਰਹਿਣਾ ਚਾਹੁੰਦੇ ਨੇ ਉਹ ਸਵੇਰੇ ਛੇਤੀ ਉੱਠਿਆ ਕਰਨ ਤੇ ਸ਼ਾਮ ਦੇ ਸਮੇਂ ਨਾ ਸੋਇਆ ਕਰਨ। ਇਹਦਾ ਤੰਦਰੁਸਤੀ ਨਾਲ ਵੀ ਸੰਬੰਧ ਆ, ਆਯੁਰਵੇਦ ਵੀ ਇਹੀ ਕਹਿੰਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਨਾਲੇ ਸਿੱਖ ਦਾ ਸਵੇਰ ਦਾ ਵੀ ਨਿਤਨੇਮ ਦਾ ਸਮਾਂ ਹੁੰਦਾ ਉਦੋਂ ਵੀ ਨਾ ਸੋਵੇ, ਸ਼ਾਮ ਦੇ ਸਮੇਂ ਵੀ ਸਤਿਗੁਰਾਂ ਨੇ ਸਾਨੂੰ ਨਿਤਨੇਮ ਦਿੱਤਾ ਰਹਿਰਾਜ ਸਾਹਿਬ ਦਾ ਪਾਠ ਕਰਨਾ ਉਦੋਂ ਵੀ ਨਾ ਸੋਵੇ। ਜੇ ਸਵੇਰੇ ਸ਼ਾਮ ਸੌਂ ਜਾਏਗਾ ਤੇ ਨਿਤਨੇਮ ਕਦੋਂ ਕਰੇਗਾ? ਜੇ ਨਿਤਨੇਮ ਹੀ ਨਾ ਕਰੇ ਤੇ ਫਿਰ ਸਿੱਖ ਕਾਹਦਾ? ਸਿੱਖ ਤਾਂ ਉਹੀ ਹੈ ਜਿਹੜਾ ਨਿਤਨੇਮ ਕਰਦਾ, ਨਿਤਨੇਮ ਦਾ ਧਾਰਨੀ। ਕਲਯੁਗ ਪਹਿਲਾਂ ਖਾਲਸਾ ਜੀ ਹਮੇਸ਼ਾ ਨਿਤਨੇਮ ਛਡਾਉਂਦਾ ਹੈ। ਕਲਯੁਗ ਜਦੋਂ ਪ੍ਰਭਾਵ ਪਾਉਂਦਾ ਹੈ ਤੇ ਪਹਿਲਾਂ ਨਿਤਨੇਮ ਛਡਾਉਂਦਾ, ਫਿਰ ਜਦੋਂ ਨਿਤਨੇਮ ਛੁੱਟਦਾ ਤੇ ਫਿਰ ਵਿਆਧੀਆਂ ਆ ਕੇ ਚਿੰਬੜਦੀਆਂ ਨੇ। ਤੇ ਦੋਵੇਂ ਸਮੇਂ ਸਿੱਖ ਨੇ ਨਹੀਂ ਸੌਣਾ। ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਵੀ ਨਿਤਨੇਮ ਦਾ ਸਮਾਂ ਹੁੰਦਾ ਉਦੋਂ ਵੀ ਨਾ ਸੋਵੇ, ਨਿਤਨੇਮ ਕਰੇ ਬੈਠ ਕੇ। ਸ਼ਾਮ ਦੇ ਸਮੇਂ ਵੀ ਰਹਿਰਾਜ ਸਾਹਿਬ ਦਾ ਪਾਠ ਕਰੇ। ਫਿਰ ਦੋਵੇਂ ਸਮੇਂ ਸਵੇਰੇ ਤੇ ਸ਼ਾਮ ਨੂੰ ਗੁਰੂ ਘਰ ਆਉਣ ਦੀ ਆਗਿਆ ਵੀ ਹੈ ਕਿ ਸਵੇਰੇ ਵੀ ਜੇ ਹੁਣ ਸੁੱਤਾ ਰਹੇਗਾ ਗੁਰਦੁਆਰੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਿਹੜੇ ਵੇਲੇ ਕਰੇਗਾ, ਸ਼ਾਮ ਨੂੰ ਸੁੱਤਾ ਰਹੇ ਤੇ ਕਿਵੇਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਵੇਗਾ। ਇਸ ਕਰਕੇ ਬੜਾ ਵੱਡਾ ਘਾਟਾ ਪੈਂਦਾ ਸਵੇਰੇ ਸ਼ਾਮ ਸੌਣ ਨੂੰ। ਬਾਕੀ ਸਾਰਾ ਸਮਾਂ ਪਿਆ ਜਦੋਂ ਮਰਜ਼ੀ ਆਰਾਮ ਕਰ ਸਕਦੇ ਹੋ, ਪਰ ਸਵੇਰ ਦੇ ਸਮੇਂ ਔਰ ਸ਼ਾਮ ਦੇ ਸਮੇਂ ਨਾ ਸੋਵੇਂ।
ਅਸੁੱਚ ਜੂਠ ਕੇ ਜਾਏ ਨਾ ਨੇਰੇ।
ਅਸੁੱਚ ਦਾ ਮਤਲਬ ਹੈ ਜਿਹੜੀ ਚੀਜ਼ ਸੁੱਚੀ ਨਾ ਹੋਵੇ, ਜੂਠੀ ਹੋਵੇ ਉਹਦੇ ਨੇੜੇ ਨਾ ਜਾਵੇ। ਪਤਾ ਹੋਵੇ ਕਿ ਚੀਜ਼ ਜੂਠੀ ਹੈ ਉਹਨੂੰ ਗ੍ਰਹਿਣ ਨਾ ਕਰੇ, ਕਿਉਂਕਿ ਜਦੋਂ ਕਿਸੇ ਦੀ ਜੂਠ ਅਸੀਂ ਖਾਂਦੇ ਹਾਂ ਤੇ ਉਹਦੀ ਬਿਰਤੀ ਦਾ ਪ੍ਰਭਾਵ ਮਾਨਸਿਕ ਤੌਰ ਤੇ ਸਾਡੀ ਬਿਰਤੀ ਤੇ ਵੀ ਪੈਂਦਾ। ਜਦੋਂ ਕਿਸੇ ਦੀ ਜੂਠ ਅਸੀਂ ਖਾਂਦੇ ਹਾਂ ਤੇ ਮਾਨਸਿਕ ਤੌਰ ਤੇ ਉਹਦੀ ਖਾਧੀ ਹੋਈ ਜੂਠ ਦਾ ਜਿਹੜਾ ਪ੍ਰਭਾਵ ਹੈ, ਅਸਰ ਹੈ, ਉਹ ਸਾਡੇ ਦਿਲ ਤੇ ਦਿਮਾਗ ਤੇ ਮਾਨਸਿਕ ਤੌਰ ਤੇ ਹੁੰਦਾ। ਹੁਣ ਪਤਾ ਨਹੀਂ ਜਿਹਦੀ ਜੂਠ ਖਾ ਰਹੇ ਹਾਂ ਕਿੱਦਾਂ ਦੇ ਨੇਚਰ ਦਾ ਬੰਦਾ, ਉਹਦਾ ਸੁਭਾਵ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੀ ਉਹਦੀ ਬਿਰਤੀ ਹੈ, ਉਦਾਂ ਸਰੀਰਕ ਤੌਰ ਤੇ ਪਤਾ ਨਹੀਂ ਉਹਨੂੰ ਕੀ ਬਿਮਾਰੀ ਲੱਗੀ ਹੋਵੇ, ਕੀ ਰੋਗ ਲੱਗਾ ਹੋਵੇ, ਇਹ ਵੀ ਨਹੀਂ ਕਹਿ ਸਕਦੇ। ਉਹਦੀ ਜੂਠ ਨਾਲ ਉਹ ਰੋਗ ਤੁਹਾਡੇ ਤੱਕ ਵੀ ਪਹੁੰਚ ਸਕਦਾ। ਇਹ ਦੋਵੇਂ ਕਾਰਨ ਨੇ, ਮਾਨਸਿਕ ਤੌਰ ਤੇ ਵੀ ਅਸਰ ਹੁੰਦਾ ਜੂਠ ਖਾਣ ਨਾਲ, ਸਰੀਰਕ ਤੌਰ ਤੇ ਵੀ। ਸਰੀਰਕ ਤੌਰ ਤੇ ਵੀ ਜੂਠ ਖਾਓਗੇ ਕਿਸੇ ਦੀ ਤਾਂ ਸਰੀਰ ਵਾਸਤੇ ਵਿਆਧੀਆਂ ਨੇ ਤੇ ਮਾਨਸਿਕ ਤੌਰ ਤੇ ਤਾਂ ਅਸਰ ਹੈ ਹੀ ਹੈ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੀ ਅਸੁੱਚ ਸੁਚਮਤਾ ਤੋਂ ਰਹਿਤ ਵਸਤੂ ਹੈ ਜਾਂ ਜੂਠੀ ਵਸਤੂ ਹੈ ਉਹਦੇ ਨੇੜੇ ਨਾ ਜਾਵੇ।
ਰੱਖੇ ਨਾ ਕੇਸ ਖੁੱਲੇ ਕਰ ਜੂੜਾ।
ਆਪਣੇ ਕੇਸ ਬਹੁਤਾ ਲੰਮਾ ਸਮਾਂ ਖੁੱਲੇ ਨਾ ਰੱਖੇ। ਹਾਂ, ਜੇ ਤੁਸੀਂ ਕੇਸ ਧੋਏ ਵੀ ਨੇ ਤੇ ਜਿੰਨਾ ਚਿਰ ਸੁੱਕਦੇ ਨੇ ਉਨਾ ਚਿਰ ਖੁੱਲੇ ਰੱਖ ਸਕਦੇ ਹੋ। ਜਦੋਂ ਕੇਸ ਹਰੇ ਹੋ ਜਾਣ, ਵੈਸੇ ਸੁੱਕਣਾ ਸ਼ਬਦ ਸਿੰਘ ਨਹੀਂ ਵਰਤਦੇ ਆਮ ਕਰਕੇ ਨਾ ਕੇਸਾਂ ਵਾਸਤੇ, ਅਸੀਂ ਕਹਿ ਵੀ ਦਿੰਦੇ ਸਾਡੇ ਮੂੰਹ ਤੇ ਜਿਵੇਂ ਜੀ ਬੋਲੀ ਚੜੀ ਹੋਈ ਹੈ ਵੀ ਕੇਸ ਸੁੱਕ ਗਏ ਨੇ, ਉਹ ਸੁੱਕਣਾ ਨਹੀਂ ਕਹਿੰਦੇ ਸਿੰਘ। ਪੁਰਾਤਨ ਬੋਲਿਆਂ ਵਿੱਚ ਸਿੰਘ ਕੇਸਾਂ ਨੂੰ ਹਰੇ ਹੋਣਾ ਕਹਿੰਦੇ ਨੇ। ਸੁੱਕ ਜਾਣ ਦਾ ਮਤਲਬ ਕਹਿੰਦੇ ਵੀ ਜਿਹੜੇ ਸੁੱਕ ਹੀ ਗਏ ਉਹ ਫਿਰ ਕਾਹਦੇ ਕੇਸ, ਹਰੇ ਹੋ ਗਏ ਨੇ, ਯਾਨੀ ਕਿ ਹੁਣ ਠੀਕ ਹੋ ਗਏ, ਹੁਣ ਜੂੜਾ ਕਰ ਸਕਦੇ ਹਾਂ। ਕੇਸ ਬਹੁਤੇ ਲੰਮੇ ਸਮੇਂ ਤੱਕ ਖੁੱਲੇ ਨਾ ਰੱਖੇ, ਜੂੜਾ ਕਰੇ। ਸਾਡੇ ਕਈ ਸਿੰਘ ਕੇਸ ਹਰੇ ਕਰਨ ਵਾਸਤੇ ਕੀ ਕਰਦੇ, ਸਿਰ ਧੋਇਆ ਹੁੰਦਾ, ਕੇਸ ਧੋਏ ਹੁੰਦੇ ਨੇ, ਸਕੂਟਰਾਂ ਤੇ ਮੋਟਰਸਾਈਕਲਾਂ ਤੇ ਬੈਠੇ ਤੇ ਸਿਰ ਤੇ ਪੱਟੀ ਜੀ ਬੰਨ ਕੇ ਸੜਕਾਂ ਤੇ ਵੀ ਦੌੜਾਈ ਫਿਰਦੇ ਮੋਟਰਸਾਈਕਲ, ਕੇਸ ਖੁੱਲੇ ਵਿੱਚੇ, ਫਿਰ ਮਿੱਟੀ ਗੰਦਗੀ ਪੈਂਦੀ। ਕੇਸਾਂ ਦੀ ਬੇਅਦਬੀ ਹੈ ਨਾ, ਪਤਾ ਹੀ ਨਹੀਂ ਹੈ, ਸੋਝੀ ਬਿਨਾਂ ਸਮਝ ਬਿਨਾਂ ਇਸ ਤਰ੍ਹਾਂ ਦੇ ਕੰਮ ਕਰਦੇ। ਜਿੰਨੀ ਦੇਰ ਕੇਸ ਖੁੱਲੇ ਰੱਖਾਂਗੇ ਉਨੀ ਦੇਰ ਕੇਸਾਂ ਦੀ ਬੇਅਦਬੀ ਹੈ, ਕੇਸਾਂ ਦਾ ਨਿਰਾਦਰ ਹੈ। ਤੇ ਮਹਾਰਾਜ ਕਹਿੰਦੇ ਬਹੁਤਾ ਲੰਮੇ ਸਮੇਂ ਤੱਕ ਜਦੋਂ ਹਵਾ ਲੱਗ ਜਾਏ ਕੇਸਾਂ ਨੂੰ, ਬਸ ਫਿਰ ਦੁਬਾਰਾ ਜੂੜਾ ਕਰ ਲਵੇ, ਲੰਮੇ ਸਮੇਂ ਤੱਕ ਕੇਸ ਖੁੱਲੇ ਨਾ ਰੱਖੇ।
ਦੇ ਦਸਵੰਦ ਗੁਰੂ ਕੋ ਰੂੜਾ,
ਔਰ ਆਪਣੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਦਸਵੰਦ ਦਾ ਗੁਰੂ ਨਿਮਿਤ ਜ਼ਰੂਰ ਕੱਢੇ। ਆਪਣੀ ਕਮਾਈ ਦਾ ਜੇ 100 ਰੁਪਈਆ ਕਮਾਉਣਾ ਤੇ 10 ਰੁਪਈਏ ਗੁਰੂ ਦੇ ਨੇ, 1000 ਰੁਪਈਆ ਕਮਾਉਣਾ ਤੇ 100 ਰੁਪਈਆ ਗੁਰੂ ਦੇ ਨਿਮਿਤ ਗੁਰੂ ਦੀ ਹਜ਼ੂਰੀ ਚ ਕੱਢਣਾ, 10000 ਕਮਾਉਣਾ ਤੇ 1000 ਰੁਪਈਆ ਗੁਰੂ ਦੇ ਚਰਨਾਂ ਵਿੱਚ ਭੇਟ ਕਰਨਾ, ਇਹ ਦਸਵਾਂ ਹਿੱਸਾ ਦਸਵੰਧ ਦਾ। ਦਸਵੰਧ ਦੀ ਮਾਇਆ ਜਿਹੜੀ ਆ ਉਹ ਗੁਰਸਿੱਖ ਜ਼ਰੂਰ ਕੱਢੇ। ਤੇ ਮਹਾਰਾਜ ਜੀ ਨੇ ਕਲਗੀਧਰ ਜੀ ਨੇ ਬਚਨ ਵੀ ਲਿਖੇ ਨੇ, ਜੋ ਬਾਬੇ ਕੇ ਦਾਮ ਨਾ ਦਹਿ ਤਿੰਨ ਤੇ ਗਹਿ ਬਾਬਰ ਕੇ ਲੈ। ਜਿਹੜੇ ਗੁਰੂ ਬਾਬੇ ਦੀ ਮਾਇਆ ਦਸਵੰਧ ਦੀ ਭੇਟ ਨਹੀਂ ਕਰਦੇ ਨਾ ਗੁਰੂ ਚਰਨਾਂ ਚ, ਉਹਨਾਂ ਕੋਲੋਂ ਫਿਰ ਉਹ ਮਾਇਆ ਚਲੀ ਤਾਂ ਜਾਣੀ ਹੈ ਪਰ ਉਹ ਕਿਸੇ ਹੋਰ ਥਾਂ ਤੇ ਚਲੀ ਜਾਣੀ, ਬਾਬਰ ਕੇ ਲੈ ਜਾਣਗੇ। ਕੋਈ ਰੋਗ ਤੇ ਲੱਗ ਜਾਏਗੀ ਜਾਂ ਕਿਸੇ ਪ੍ਰਕਾਰ ਦਾ ਕੋਈ ਜੁਰਮਾਨਾ ਹੋ ਜਾਏਗਾ, ਰਾਹ ਜਾਂਦੇ ਪੁਲਿਸ ਵਾਲਿਆਂ ਨੇ ਹੀ ਚਲਾਨ ਕੱਟ ਦੇਣਾ, ਉਹ ਕਿਸੇ ਨਾ ਕਿਸੇ ਤਰੀਕੇ ਨਿਕਲ ਜ਼ਰੂਰ ਜਾਣੀ ਹੈ। ਇਸ ਕਰਕੇ ਪਹਿਲਾਂ ਹੀ ਆਪਣੇ ਗੁਰੂ ਨਿਮਿਤ ਸਤਿਗੁਰਾਂ ਦੇ ਚਰਨਾਂ ਚ ਭੇਟ ਕਰ ਦੇਵੇ ਇਮਾਨਦਾਰੀ ਨਾਲ ਤੇ ਚੰਗੀ ਗੱਲ ਨਹੀਂ, ਨਾਲੇ ਬਰਕਤ ਵੀ ਪੈਂਦੀ ਹੈ। ਜੇ ਗੁਰੂ ਨਿਮਿਤ ਮਾਇਆ ਕੱਢਾਂਗੇ, ਕਈ ਸੱਜਣਾਂ ਦਾ ਸਵਾਲ ਹੁੰਦਾ ਹੈ, ਕਹਿੰਦੇ ਜੀ ਮਾਇਆ ਬੜੀ ਆਉਂਦੀ ਹੈ ਪਰ ਬਰਕਤ ਨਹੀਂ ਪੈਂਦੀ। ਬਰਕਤ ਤਦੇ ਪਵੇਗੀ ਜੇ ਦਸਵੰਧ ਕੱਢੋਗੇ ਗੁਰੂ ਨਿਮਿਤ। ਜੇ ਦਸਵੰਧ ਕੱਢ ਕੇ ਗੁਰੂ ਨਿਮਿਤ ਭੇਟ ਕਰੋਗੇ, ਕਿਸੇ ਗਰੀਬ ਦੀ ਮਦਦ ਕਰੋਗੇ ਦਸਵੰਧ ਨਾਲ, ਕਿਸੇ ਅਨਾਥ ਦੀ ਪਰਵਰਿਸ਼ ਕਰੋਗੇ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰੋਗੇ ਆਪਣੀ ਦਸਵੰਧ ਦੀ ਮਾਇਆ ਨਾਲ। ਗੁਰੂ ਘਰ ਵਿੱਚ ਕਿਤੇ ਲੋੜ ਹੈ ਆਪਣੀ ਦਸਵੰਧ ਦੀ ਮਾਇਆ ਜੇ ਗੁਰੂ ਘਰ ਤੇ ਖਰਚ ਕਰੋਗੇ, ਕਿਸੇ ਵਸਤੂ ਤੇ ਖਰਚ ਕਰੋਗੇ ਤਾਂ ਫਿਰ ਆਪੇ ਬਰਕਤ ਪਵੇਗੀ। ਮਹਾਰਾਜ ਜੀ ਰਹਿਤ ਨਾਮਿਆਂ ਦੇ ਬਚਨ ਦੱਸ ਰਹੇ ਨੇ, ਦੇ ਦਸਵੰਧ ਗੁਰੂ ਕੋ ਰੂੜਾ, ਜਿਹੜਾ ਦਸਵਾਂ ਹਿੱਸਾ ਹੈ ਦਸਵੰਧ ਦਾ ਉਹ ਗੁਰਸਿੱਖ ਆਪਣੇ ਗੁਰੂ ਨਿਮਿਤ ਗੁਰੂ ਦੇ ਚਰਨਾਂ ਵਿੱਚ ਭੇਟ ਕਰੇ।
ਕਰੇ ਦੰਤ ਧਾਵਨ ਜਲ ਸਾਥਾ,
ਔਰ ਦੰਤ ਧਾਵਨ ਦਾ ਮਤਲਬ ਹੁੰਦਾ ਦਾਤਣ ਕਰਨੀ। ਅੱਜ ਕੱਲ ਚਲੋ ਹੋਰ ਕਈ ਸਾਧਨ ਆ ਗਏ ਨੇ, ਪਹਿਲਾਂ ਦਾਤਣ ਹੀ ਕਰਦੇ ਸਨ। ਦੰਤ ਧਾਵਨ ਜਲ ਸਾਥਾ, ਪਾਣੀ ਦੇ ਨਾਲ ਮਿਸ਼ਰਣ ਕਰਕੇ ਪਾਣੀ ਦੇ ਨਾਲ ਦੰਤ ਧਾਵਨ ਕਰਨੇ ਨੇ, ਯਾਨੀ ਕਿ ਦਾਤਣ ਜਿਹੜੀ ਹੈ ਇਕੱਲੀ ਸੁੱਕੀ ਦਾਤਣ ਨਹੀਂ ਕਰਨੀ, ਉਹਦੇ ਨਾਲ ਪਾਣੀ ਦੀ ਵਰਤੋਂ ਕਰਨੀ, ਜਲ ਦੀ ਵਰਤੋਂ ਕਰਨੀ, ਇਹ ਦੰਦਾਂ ਵਾਸਤੇ ਵੀ ਸੁਖਦਾਈ ਹੈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਕਹਿੰਦੇ ਦੰਤ ਧਾਵਨ ਯਾਨੀ ਕਿ ਦਾਤਣ ਵੀ ਜਲ ਦੇ ਨਾਲ ਕਰਨੀ ਹੈ।
ਪਠ ਗੁਰਬਾਣੀ ਟੇਕੈ ਮਾਥਾ,
ਗੁਰਬਾਣੀ ਪੜ ਕੇ ਫਿਰ ਆਪਣੇ ਸਾਹਿਬ ਨੂੰ ਮੱਥਾ ਟੇਕੇ, ਆਪਣੇ ਗੁਰਦੇਵ ਦੇ ਚਰਨਾਂ ਵਿੱਚ ਨਮਸਕਾਰ ਕਰੇ। ਗੁਰਬਾਣੀ ਪੜੇ ਤੇ ਜਦੋਂ ਗੁਰਬਾਣੀ ਪੜ ਹਟੇ ਮੱਥਾ ਟੇਕ ਕੇ ਉੱਠੇ, ਯਾਨੀ ਕਿ ਸੀਸ ਝੁਕਾਉਣਾ, ਜਦੋਂ ਵੀ ਕਿਸੇ ਬਾਣੀ ਦਾ ਭੋਗ ਪਾਉਣਾ ਜਪ ਜੀ ਸਾਹਿਬ ਦਾ ਭੋਗ ਪਾਇਆ, ਖੀਰਲੀਆਂ ਪੰਗਤੀਆਂ ਪੜ੍ਹੀਆਂ ਨੇ ਤੇ ਸੀਸ ਝੁਕਾਉਣਾ। ਕਿਸੇ ਵੀ ਸ਼ਬਦ ਦਾ ਭੋਗ ਪਵੇ ਉਦੋਂ ਸੀਸ ਝੁਕਾਉਣਾ। ਕਿਸੇ ਬਾਣੀ ਦਾ ਤੁਸੀਂ ਸਮਾਪਤੀ ਕਰਦੇ ਹੋ, ਭੋਗ ਪਾਉਂਦੇ, ਉਸ ਤੋਂ ਬਾਅਦ ਸੀਸ ਝੁਕਾ ਕੇ ਨਮਸਕਾਰ ਕਰਨ ਦੀ ਮਰਿਆਦਾ। ਤੋ ਮਹਾਰਾਜ ਜੀ ਕਹਿੰਦੇ ਗੁਰਬਾਣੀ ਪੜ੍ਹ ਕੇ ਗੁਰੂ ਨੂੰ ਮੱਥਾ ਟੇਕਣਾ ਹੈ।
ਨਾਨਕ ਦਾਦਕ ਤਜ ਦੋਏ ਗੋਤ,
ਆਪਣੇ ਨਾਨਕਿਆਂ ਦੀ ਔਰ ਆਪਣੇ ਦਾਦਕਿਆਂ ਦੀ ਜਿਹੜੀ ਗੋਤ ਹੈ ਉਹਨੂੰ ਤਜ ਕੇ, ਉਹਨੂੰ ਤਿਆਗ ਕੇ।
ਸਾਖ ਗੁਰੂ ਸਿੱਖਣ ਸੰਗ ਹੋਤ,
ਜਿਹੜਾ ਸਾਖ ਕਰਨਾ ਉਹ ਗੁਰਸਿੱਖਾਂ ਨਾਲ ਕਰਨਾ। ਇਹ ਨਾ ਸੋਚੇ ਮੇਰੇ ਨਾਨਕਿਆਂ ਦੀ ਇਹ ਗੋਤਰ ਹੈ ਤੇ ਮੇਰੇ ਦਾਦਕਿਆਂ ਦਾ ਇਹ ਗੋਤਰ ਹੈ ਤੇ ਮੈਂ ਉਸੇ ਗੋਤਰ ਵਿੱਚ ਹੀ ਰਿਸ਼ਤਾ ਕਰਨਾ। ਮਹਾਰਾਜ ਜੀ ਕਹਿੰਦੇ ਗੁਰਸਿੱਖ ਦਾ, ਗੁਰਸਿੱਖ ਨਾਲ ਜਿਹੜਾ ਰਿਸ਼ਤਾ ਹੈ ਉਹ ਗੂੜਾ ਹੈ ਤੇ ਗੁਰਸਿੱਖਾਂ ਦੇ ਨਾਲ ਹੀ ਆਪਣਾ ਸਾਖ ਕਰੇ। ਗੁਰਸਿੱਖਾਂ ਦੇ ਘਰਾਂ ਵਿੱਚ ਹੀ ਇਹਦਾ ਨਿੱਤ ਵਿਵਹਾਰ ਹੋਵੇ, ਇਹਦਾ ਆਚਰਣ ਗੁਰਸਿੱਖਾਂ ਦੇ ਘਰ ਵਿੱਚ ਹੀ ਹੋਵੇ। ਗੁਰਸਿੱਖਾਂ ਨਾਲ ਹੀ ਦੋਸਤੀ ਹੈ, ਗੁਰਸਿੱਖਾਂ ਨਾਲ ਹੀ ਮਿੱਤਰਤਾ ਹੈ, ਗੁਰਸਿੱਖਾਂ ਨਾਲ ਹੀ ਸੰਬੰਧ ਰਿਸ਼ਤੇਦਾਰੀ ਜਿਹੜੀ ਹੈ ਉਹ ਗੁਰਸਿੱਖਾਂ ਦੇ ਨਾਲ ਹੀ ਹੋਵੇ।
ਇਸ ਪ੍ਰਕਾਰ ਗੁਰਮੁਖ ਕੇ ਲੱਛਣ,
ਮਹਾਰਾਜ ਜੀ ਕਹਿੰਦੇ ਇਸ ਪ੍ਰਕਾਰ ਨਾਲ ਇਹ ਗੁਰਮੁਖਾਂ ਦੇ ਲੱਛਣ ਨੇ ਜਿਹੜੇ ਤੁਹਾਨੂੰ ਉੱਪਰ ਦੱਸੇ ਨੇ। ਇਹ ਗੁਰਮੁਖ ਹੋਣ ਦੇ ਲੱਛਣ ਨੇ, ਜਿਹੜੇ ਗੁਰਮੁਖ ਨੇ ਉਹਨਾਂ ਦੇ ਇਸ ਤਰ੍ਹਾਂ ਦੇ ਲੱਛਣ, ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹਨ।
ਗੁਰਮੈ ਨਿਸ਼ਚਾ ਧਰੇ ਵਿਚੱਛਣ,
ਜਿਹੜਾ ਗੁਰਮੁਖ ਹੈ ਉਹ ਆਪਣੇ ਗੁਰੂ ਦੇ ਉੱਤੇ ਨਿਸ਼ਚਾ ਰੱਖਦਾ ਹੈ, ਗੁਰੂ ਤੇ ਭਰੋਸਾ ਰੱਖਦਾ। ਗੁਰੂ ਤੋਂ ਬਿਨਾਂ ਉਹ ਕਿਸੇ ਹੋਰ ਤੇ ਭਰੋਸਾ ਨਹੀਂ ਰੱਖਦਾ, ਕੇਵਲ ਆਪਣੇ ਗੁਰਦੇਵ ਦੇ ਉੱਤੇ ਉਹਦਾ ਭਰੋਸਾ, ਗੁਰੂ ਤੇ ਨਿਸ਼ਚਾ। ਉਹਦੀ ਬਿਰਤੀ ਇਹ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ, ਮਟ ਭੂਲ ਨਾ ਮਾਨੈ। ਖਾਲਸੇ ਦਾ ਇਹ ਆਦਰਸ਼ ਹੈ, ਖਾਲਸੇ ਦੀ ਇਹ ਬਿਰਤੀ ਹੈ ਕਿ ਕੇਵਲ ਇੱਕ ਦਾ ਨਿਸ਼ਚਾ ਰੱਖਦਾ, ਗੁਰਮੁਖ ਇੱਕ ਦਾ ਭਰੋਸਾ, ਗੁਰੂ ਦਾ ਭਰੋਸਾ ਰੱਖਦਾ ਹੈ।
ਮਰੇ ਸਿੱਖ ਤੇ ਕਰੇ ਕੜਾ,
ਅਗਰ ਕੋਈ ਸਿੱਖ ਚਲਾਣੇ ਕਰ ਜਾਏ, ਹੁਕਮ ਸੱਤ ਹੋ ਜਾਏ। ਮਰਨਾ ਤਾਂ ਸਾਰਿਆਂ ਨੇ ਹੀ ਹੈ, ਕਿਹਨੇ ਨਹੀਂ ਮਰਨਾ, ਮੌਤ ਤਾਂ ਸਾਰਿਆਂ ਦੇ ਸਿਰ ਤੇ ਹੈ। ਮਹਾਰਾਜ ਜੀ ਕਹਿੰਦੇ ਅਗਰ ਕਿਸੇ ਸਿੱਖ ਦਾ ਚਲਾਣਾ ਹੁੰਦਾ, ਅਕਾਲ ਚਲਾਣੇ ਕਰ ਜਾਂਦਾ ਹੈ ਤਾਂ ਉਹਦੇ ਮਰਨ ਤੋਂ ਬਾਅਦ ਉਹਦੇ ਨਿਮਿਤ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਘਰ ਵਿਖੇ ਤਿਆਰ ਕਰੇ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੇ।
ਤਿਸ ਕੁਟੰਬ ਰੁੱਧ ਨੇ ਬਹੁ ਨਾਹਾ,
ਸਿੱਖ ਦਾ ਜਿਹੜਾ ਕੁਟੰਬ ਹੈ, ਪਰਿਵਾਰ ਹੈ, ਉਹ ਬਹੁਤਾ ਨਾ ਰੋਵੇ। ਹਾਂ, ਵਿਰਾਗ ਦੇ ਵਿੱਚ ਰੁੱਧਨ ਆ ਵੀ ਜਾਂਦਾ, ਪਰ ਉਦਾਂ ਹੀ ਚੇਖ ਝਿਆੜਾ ਨਾ ਪਾਈ ਜਾਵੇ ਕਿ ਉਹਦੇ ਰੋਣ ਨਾਲ ਗੁਰਮਤ ਦੇ ਅਸੂਲਾਂ ਤੇ ਠੇਸ ਲੱਗੇ। ਮਹਾਰਾਜ ਜੀ ਕਹਿੰਦੇ ਉਹਦੇ ਪਰਿਵਾਰ ਦੇ ਜਿਤਨੇ ਜੀ ਨੇ ਉਹਦੇ ਮਰਨ ਤੋਂ ਬਾਅਦ ਰੋਣ ਨਾ। ਗੁਰੂ ਅਮਰਦਾਸ ਜੀ ਨੇ ਵੀ ਰਾਮਕਲੀ ਰਾਗ ਦੇ ਸੱਦਾਂ ਵਿੱਚ ਬਚਨ ਕਹੇ ਨੇ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸਾਡੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ, ਵਿਰਲਾਪ ਨਹੀਂ ਕਰਨਾ। ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਬਚਨ ਨੇ ਕਿ ਜਦੋਂ ਕੋਈ ਸਿੱਖ ਚਲਾਣਾ ਕਰ ਜੇ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ, ਅਲਾਣੀਆਂ ਦਾ ਪਾਠ ਕਰੋ, ਔਰ ਉਹਦਾ ਪਰਿਵਾਰ, ਉਹਦਾ ਕੁਟੰਬ ਜੋ ਹੈ ਉਹ ਰੁਦਨ ਨਾ ਕਰੇ, ਬਹੁਤਾ ਨਾ ਰੋਵੇ।
ਤਜੇ ਸ਼ੋਕ ਸਭ ਆਨੰਦ ਬੜਾਏ,
ਆਪਣੇ ਅੰਦਰ ਦਾ ਸ਼ੋਕ ਛੱਡ ਕੇ ਆਪਣੇ ਹਿਰਦੇ ਵਿੱਚ ਆਨੰਦ ਵਧਾਵੇ, ਸ਼ੋਕ ਨਾ ਕਰੇ, ਕਿਉਂਕਿ ਮਰਨਾ ਸੱਚ ਹੈ, ਜੀਵਣਾ ਝੂਠ ਹੈ। ਤੇ ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਆਨੰਦ ਦੀ ਅਵਸਥਾ ਰੱਖੇ, ਸ਼ੋਕ ਨਾ ਵਧਾਵੇ।
ਨੈ ਪੀਟੇ ਤ੍ਰਿਆ ਮਿਲ ਸਮੁਦਾਏ,
ਜਿਵੇਂ ਇਸਤਰੀਆਂ ਇਕੱਠੀਆਂ ਹੋ ਕੇ ਪਿੱਟਦੀਆਂ ਨੇ, ਛਾਤੀ ਪਿੱਟਦੀਆਂ ਨੇ, ਸਿਰ ਪਿੱਟਦੀਆਂ ਨੇ ਤੇ ਦੁਹੱਥੜੇ ਮਾਰ ਮਾਰ ਸਰੀਰ ਨੂੰ ਪਿੱਟਦੀਆਂ ਨੇ, ਮਹਾਰਾਜ ਜੀ ਕਹਿੰਦੇ ਐਸਾ ਪਿੱਟਣਾ ਸਿਆਪਾ ਨਾ ਕਰੇ ਕੋਈ। ਸਿੱਖ ਇਸਤਰੀਆਂ ਨੂੰ ਇਹ ਬੇਹਤ ਮਰਿਆਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਹੁਕਮ ਕਰ ਰਹੇ ਨੇ ਕਿ ਭਾਈ ਜਦੋਂ ਇਸਤਰੀਆਂ ਇਕੱਠੀਆਂ ਹੁੰਦੀਆਂ ਤੇ ਮਿਲ ਕੇ ਉਹ ਪਿੱਟ ਸਿਆਪਾ ਨਾ ਕਰਨ, ਆਪਣੇ ਸਰੀਰ ਦੇ ਉੱਤੇ ਦੁਹੱਥੜੇ ਮਾਰ ਕੇ ਪਿੱਟਣਾ ਨਾ ਕਰਨ।
पड़े शब्द कीर्तन को करें।
की करन महाराज जी कहते शब्द पढ़न गुरबाणी का कीर्तन करन। वैरागमयी गुरबाणी अंते सतगुरु बोलिया मैं पिछे कीर्तन करहो निर्वाण जियो केसो गोपाल पंडित सद्यो हर हर कथा पढ़े पुराण जियो। गुरु पातशाह जी का हुक्म है कि भाई कीर्तन करना है, गुरबाणी दे शब्दां दा जाप करना है, गुरबाणी दा कीर्तन करना है।
सुने बैठ बैराग सो तरे
और बैठ के प्यार नाल शब्द कीर्तन सुने और अपने हिरदे विच जेड़ा वैराग है उस शब्द विच लावे। गुरबाणी विच अपने मन दा वैराग लाउणा है। वैराग इस तरह गुरबाणी विच लाउणा है कि पारोसी के जो हुआ तू अपने भी जान, कि ए मौत जे किसे दूसरे दे तन ते वापरी है ते सजना एक दिन तेरे शरीर ते भी आउणी है। तू केड़ा बैठ रहना, तू केड़ा संसार दे विच पक्का डेरा पाई बैठा रहना, तेनू भी तां चलना ही पैना, जाना ही पैना। इस करके महाराज जी कहिंदे गुरबाणी सुनदे अपने मन दा वैराग गुरबाणी विच लावे, शब्द विच लावे।
पुंज संत दिज सिख हकारे
और जदों मर्यादा दस रहे ने महाराज जी, कोई प्राणी चला जांदा है फिर कीर्तन करना है, गुरबाणी पढ़नी है ते घर विच नाम जपण वाले गुरसिखां नूं सदना है। दिज दा इत्थे मतलब ब्राह्मण नहीं किया, दिज दा इत्थे मतलब है जिन्हां दा दूसरा जन्म होया होवे। द्विज, द्विज दा अखरी अर्थ है दूसरे जन्म वाले। दूसरा जन्म, एक जन्म साडा मां बाप दे घर हुंदा, एक जन्म हुंदा गुरु घर विच, जिन्हां ने खंडे बाटे दी पौल छकी है उन्हां दा दुबारा जन्म हुंदा गुरु घर विच, पिता गुरु कलगीधर दे ते माता साहिब देवां जी दे घर। द्विज दूसरा जन्म हुंदा। इस तरह जिन्हों का द्विज यानी कि दूसरा जन्म हो चुका है, जेडे गुरसिख हैं बाणी पढ़ने वाले हैं उन्होंने अपने घर दे विच सदे, उन्होंने अपने घर विच बुलावे।
जथा शकत करवाए आहारे
जेड़ा प्राणी चलाने कर गया उहदे नमित गुरसिखां नूं घर विच सद के, नाम जपण वाले गुरसिखां नूं घर च सद के जथा शकत उन्होंने भोजन छकावे। जथा शकत उन्हां नूं जिस तरह का भी प्रशादा छका सकदा, जरूरी नहीं बहुत वधिया प्रशादा तैयार करना, जिन्ना उहदा बित है, जे गरीब सिख है तां जिद्दां दा भी दाल फुलका छका सकदा उदां दा भोजन उन्हां गुरसिखां नूं छकावे।
दरब वस्त्र दे भेटन ताई
उन्हां नूं माया भी भेट करे, गुरसिखां नूं उन्हां नूं वस्त्र भी भेट करे। खालसा जी वेखो गुरु कलगीधर पातशाह जी महाराज जी समाज नूं उच्चा चुकण वास्ते कि सिख समाज नूं साडे भाईचारे नूं उच्चा किवें चुकणा, सिख समाज नूं किवें उच्चा चुकणा। साडी पहल जिहड़ी है गुरसिखां नूं होणी चाहीदी है। तुसीं किसे फैक्टरी दे मालक हो ते तुहाडी पहल इह होणी चाहीदी है कि तुहाडी फैक्टरी विच वध तों वध गुरसिख कम करन, भावें उहनां नूं दो पैसे ज्यादा ही देने पैण, पर पहल जिहड़ी आ उहनूं देनी चाहीदी। दुकान है ते पहल गुरसिखां नूं देनी चाहीदी है। मैं इह गल किसे द्वैश नाल नहीं कह रहा कि सारे ही परमात्मा दे जीव ने, पर दान दियो इह नहीं को भलो और को दान ना लागत नीको दा जिहड़ा कंसैप्ट है, सिद्धांत है, उह इही सानूं सिखा रहा है कि असीं अपने भाईचारे नूं, असीं बाहर तां लंगर ला के हजारां लोकां नूं खवा रहे हां ते साढ़े हजारां सिख परिवार जेड़े ने घर दे विच रोज भुखे सौंदे ने, कदे उन्हां बारे भी सोचो जेड़े घरां विच भुखे सौ रहे ने, उन्हां बारे भी तां विचार करनी जरूरी है ना। साढ़े उन्हां प्रति भी साड़ी कोई जिम्मेवारी, वो साढ़े भाई ने ते पहला अपने भाइयां नूं असीं उच्चा चुकण दा यतन करदे ना कि साढ़े भाई भी कामयाब होण। महाराज जी इत्थे इही सिखा रहे कि भाई पहला गुरसिखां नूं सद के उन्हां गुरसिखां नूं भोजन छकावे, फिर जथा शकत उन्हां नूं माया भेट करे, लोड़वंद ने तां उन्हां नूं वस्त्र भेट करे। हां जी।
ਰੀਤ ਵੇਦ ਕੀ ਤਿਆਗੈ ਨਾਈ।
ਵੇਦ ਦੀ ਰੀਤ ਦਾ ਇੱਥੇ ਮਤਲਬ ਕਹਿਣ ਦਾ ਇਹ ਹੈ ਕਿ ਜਿਹੜੀ ਗੁਰਬਾਣੀ ਦੀ ਰੀਤ ਹੈ, ਮਰਿਆਦਾ ਹੈ, ਉਹਦਾ ਕਦੇ ਤਿਆਗ ਨਾ ਕਰੇ। ਜਿਹੜੀ ਮਰਿਆਦਾ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਚ ਦੱਸੀ ਹੈ, ਗੁਰਬਾਣੀ ਦੀ ਦੱਸੀ ਹੋਈ ਮਰਿਆਦਾ ਦਾ ਕਦੇ ਵੀ ਤਿਆਗ ਨਹੀਂ ਕਰਨਾ।
ਕਿਰਿਆ ਸਮੇਤ ਸਿੱਖ ਕੋ ਸਾਰੈ,
ਔਰ ਸਾਰੀ ਕਿਰਿਆ ਦੇ ਸਮੇਤ ਗੁਰਸਿੱਖ ਦੇ ਨਾਲ ਨਿਭੇ, ਗੁਰਸਿੱਖ ਦੀ ਸੇਵਾ ਕਰੇ।
ਕੇਸ ਛਾਪ ਗੁਰ ਸਿਰ ਨਾ ਉਤਾਰੈ,
ਔਰ ਜਿਹੜੇ ਕੇਸ ਨੇ ਸਿਰ ਦੇ ਉੱਤੇ ਗੁਰੂ ਦੀ ਮੋਹਰ ਹੈ, ਇਹ ਨਾ ਵੇਖੇ ਕਿ ਮੇਰਾ ਘਰ ਦਾ ਕੋਈ ਬਜ਼ੁਰਗ ਮਰ ਗਿਆ ਤੇ ਮੈਂ ਮੁੰਡਨ ਕਰ ਲਵਾਂ। ਮੁੰਡਨ ਕਰਨ ਦੀ ਮਰਿਆਦਾ ਨਹੀਂ ਹੈ ਸਿੱਖਾਂ ਵਿੱਚ, ਕੇਸ ਕਟਾਉਣ ਦੀ ਮਰਿਆਦਾ ਨਹੀਂ ਹੈ ਗੁਰਸਿੱਖਾਂ ਵਿੱਚ। ਕੇਸ ਕੱਟਣ ਦਾ ਮਤਲਬ ਹੁੰਦਾ ਕਿ ਜਿਹਦਾ ਬਾਪ ਮਰ ਗਿਆ ਉਹਦਾ ਪੁੱਤਰ ਕੇਸ ਕਟਾਉਂਦਾ ਕਿ ਮੇਰੇ ਸਿਰ ਦੇ ਉੱਤੋਂ ਆਸਰਾ ਚਲਾ ਗਿਆ, ਉਹ ਮੁੰਡਨ ਕਰਾਉਂਦੇ ਨੇ। ਪਰ ਗੁਰਸਿੱਖਾਂ ਦੇ ਵਿੱਚ ਇਹ ਰੀਤ ਨਹੀਂ ਹੈ। ਕੇਸ ਗੁਰੂ ਕੀ ਮੋਹਰ ਹੈ, ਗੁਰੂ ਦੀ ਛਾਪ ਹੈ, ਇਹਨਾਂ ਨੂੰ ਆਪਣੇ ਸਿਰ ਤੋਂ ਨਾ ਉਤਾਰੇ, ਕੇਸਾਂ ਦਾ ਤਿਆਗ ਨਾ ਕਰੇ। ਖਾਲਸਾ ਜੀ, ਉਹ ਸਮਾਂ ਵੀ ਸੀ ਪੰਥ ਦੇ ਉੱਤੇ ਜਦੋਂ ਇਹ ਹੁਕਮ ਕੀਤਾ ਗਿਆ ਸੀ ਸੂਬੇ ਲਾਹੌਰ ਵੱਲੋਂ, ਦਿੱਲੀ ਦੇ ਬਾਦਸ਼ਾਹ ਵੱਲੋਂ, ਕਿ ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਇਹ ਹੁਕਮ ਹੋਇਆ ਸੀ ਕਿ ਜਿਹੜੇ ਆ ਕੇਸਾਂ ਵਾਲੇ ਨੇ ਨਾ ਸਿੱਖ, ਭਾਵੇਂ ਕੋਈ ਬੱਚਾ ਹੈ ਤੇ ਭਾਵੇਂ ਕੋਈ ਬਜ਼ੁਰਗ ਹੈ ਤੇ ਭਾਵੇਂ ਕੋਈ ਜਵਾਨ ਹੈ, ਕਿਸੇ ਨੂੰ ਨਾ ਛੱਡੋ, ਸਭ ਨੂੰ ਪਕੜ ਕੇ ਉਹਨਾਂ ਦੇ ਸਿਰ ਕੱਟ ਦਿਓ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ। ਉਸ ਸਮੇਂ ਵੀ ਕਦੇ ਸਿੱਖਾਂ ਨੇ ਆਪਣੇ ਕੇਸਾਂ ਨੂੰ ਤਿਲਾਂਜਲੀ ਨਹੀਂ ਦਿੱਤੀ। ਉਹ ਸਮਾਂ ਵੀ ਸੀ ਜਦੋਂ ਕੇਸਾਂ ਵਾਲੇ ਸਿੰਘਾਂ ਨੂੰ ਪਕੜ ਕੇ ਉਹਨਾਂ ਦੇ ਸਿਰਾਂ ਦਾ 80-80 ਰੁਪਈਏ ਮੁੱਲ ਪਾਇਆ ਜਾਂਦਾ ਸੀ। 80 ਰੁਪਈਏ ਇੱਕ ਸਿੰਘ ਦੇ ਸਿਰ ਦਾ ਮੁੱਲ, ਤੇ ਬੜਿਆਂ ਸਿੰਘਾਂ ਨੂੰ ਉਸ ਵੇਲੇ ਸ਼ਹੀਦ ਕੀਤਾ ਗਿਆ। ਪਰ ਗੁਰੂ ਕੇ ਖਾਲਸੇ ਨੇ ਉਸ ਵਕਤ ਵੀ ਆਪਣੇ ਕੇਸਾਂ ਨੂੰ ਤਿਲਾਂਜਲੀ ਨਹੀਂ ਦਿੱਤੀ। ਇਹੀ ਕਹਿੰਦੇ ਰਹੇ ਭਾਈ ਤਾਰੂ ਸਿੰਘ ਜੀ ਸ਼ਹੀਦ ਕਿ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਖੋਪਰ ਉਤਰਦਾ ਤਾਂ ਉਤਰ ਜਾਏ ਪਰ ਮੇਰੇ ਕੇਸ ਮੇਰੇ ਸੀਸ ਨਾਲੋਂ ਵੱਖਰੇ ਨਾ ਹੋਣ। ਏਦਾਂ ਦਾ ਕਿਰਦਾਰ ਸੀ ਖਾਲਸੇ ਦਾ। ਅੱਜ ਪਤਾ ਨਹੀਂ ਕੀ ਹੋ ਗਿਆ ਸਾਡੇ ਨੌਜਵਾਨ ਵੀਰਾਂ ਨੂੰ, ਤਾਂ ਹੋਇਆ ਹੀ ਹੈ। ਕਈ ਸਿਆਣੇ ਬਿਆਣੇ ਵੀ ਜਿਹੜੇ ਨੇ ਉਹ ਦਾੜੀਆਂ ਕੱਟੀ ਜਾਂਦੇ ਨੇ ਸਿਰ ਤੇ, ਭਾਵੇਂ ਕੇਸ ਹੋਣ, ਆ ਦਾੜੀ ਕੱਟਣ ਦੀ ਫਿਰਤ ਪਤਾ ਨਹੀਂ ਕਿੱਥੋਂ ਚੱਲ ਪਈ। ਸ਼ੇਰ ਦਾ ਸਰੂਪ ਕਦੇ ਵੇਖੋ, ਬੱਬਰ ਸ਼ੇਰ ਦਾ, ਉਹ ਦਾੜੇ ਵਾਲਾ ਹੈ, ਉਹ ਸਰੂਪ ਹੈ ਖਾਲਸੇ ਦਾ। ਬੱਬਰ ਸ਼ੇਰ, ਸ਼ੇਰ ਗੁਰੂ ਸਾਹਿਬ ਜੀ ਨੇ ਸਾਨੂੰ ਬਣਾਇਆ। ਔਰਤ ਦਾ ਮੂੰਹ ਹੁੰਦਾ ਦਾੜੀ ਤੋਂ ਬਿਨਾਂ, ਪਰਮੇਸ਼ਰ ਨੇ ਨਰ ਬਣਾਇਆ, ਇਹ ਪਤਾ ਨਹੀਂ ਕਿਉਂ ਔਰਤ ਬਣਨਾ ਪਸੰਦ ਕਰਦਾ। ਹੁਣ ਇੱਦਾਂ ਦੀਆਂ ਗੱਲਾਂ ਜਦੋਂ ਪ੍ਰਚਾਰਕਾਂ ਰਾਹੀਂ ਕਹੀਆਂ ਜਾਂਦੀਆਂ ਨੇ, ਹੋਣ ਤਾਂ ਸੱਚੀਆਂ, ਪਰ ਉਹਨਾਂ ਨੂੰ ਫਿਰ ਦੁੱਖ ਵੀ ਬੜਾ ਲੱਗਦਾ ਵੀ ਸਾਡੇ ਵਾਸਤੇ ਇੱਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ। ਹੋਰ ਤੁਹਾਨੂੰ ਗੁਰਦੁਆਰੇ ਬੁਲਾ ਕੇ ਸਿਰੇ ਪਾਓ ਦਿੱਤੇ ਜਾਣ ਵੀ ਤੁਸੀਂ ਬੜੀ ਬਹਾਦਰੀ ਕੀਤੀ ਹੈ, ਇਹੀ ਕੁਝ ਹੀ ਸੁਣਾਉਣ ਵਾਸਤੇ ਆ ਤੁਹਾਡੇ ਵਾਸਤੇ। ਕਹਿਣ ਤੋਂ ਭਾਵ ਗਰੀਬਨ ਵਾਗ ਸਾਹਿਬ ਸੱਚੀ ਪਾਤਸ਼ਾਹ ਜੀ ਦੇ ਬਚਨ ਨੇ, ਇੱਥੇ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ। ਮਹਾਰਾਜ ਜੀ ਕਹਿੰਦੇ ਕੇਸ ਛਾਪ ਗੁਰ ਸਿਰ ਨਾ ਉਤਾਰੈ, ਕੇਸ ਗੁਰੂ ਦੀ ਮੋਹਰ ਹੈ, ਛਾਪ ਦਾ ਮਤਲਬ ਮੋਹਰ ਹੈ, ਉਹਨਾਂ ਨੂੰ ਕਦੇ ਆਪਣੇ ਸੀਸ ਤੋਂ ਚਿਹਰੇ ਤੋਂ ਨਾ ਉਤਾਰੇ। ਹਾਂਜੀ,
ਪਾਹੁਲੀਆ ਸਿੱਖ ਰੱਖੇ ਅਦਾਇਬ,
ਔਰ ਜਿਹੜਾ ਪਾਹੁਲੀਆ ਸਿੱਖ ਹੈ ਯਾਨੀ ਕਿ ਜਿਹਨੇ ਖੰਡੇ ਬਾਟੇ ਦੀ ਪੌਲ ਛਕੀ ਹੈ, ਉਹ ਕੇਸਾਂ ਦਾ ਬਾ ਅਦਬ ਰੱਖੇ, ਸਤਿਕਾਰ ਰੱਖੇ। ਖਾਲਸਾ ਜੀ, ਕੇਸਾਂ ਨੂੰ ਕਦੇ ਜੂਠੇ ਹੱਥ ਨਹੀਂ ਲਾਣੇ ਚਾਹੀਦੇ। ਕਈ ਸਿੰਘ ਪ੍ਰਸ਼ਾਦਾ ਛਕਦੇ ਹੁੰਦੇ ਨੇ, ਪ੍ਰਸ਼ਾਦਾ ਛਕਦੇ ਹੀ ਕੇਸਾਂ ਨੂੰ ਕੰਘਾ ਕਰਨ ਲੱਗ ਪੈਂਦੇ ਨੇ, ਹੱਥ ਨਹੀਂ ਧੋਂਦੇ, ਮਰਿਆਦਾ ਨਹੀਂ ਹੈ। ਕੇਸਾਂ ਨੂੰ ਕਦੇ ਜੂਠੇ ਹੱਥ ਨਾ ਲਾਵੇ, ਕਿਉਂਕਿ ਗੁਰੂ ਦੀ ਮੋਹਰ ਹੈ ਨਾ ਸਤਿਗੁਰਾਂ ਦੇ ਕੇਸ, ਜਿਵੇਂ ਆਪਾਂ ਕਿਰਪਾਨ ਨੂੰ ਜੂਠੇ ਹੱਥ ਨਹੀਂ ਲਾਉਂਦੇ, ਇਸੇ ਤਰ੍ਹਾਂ ਕੇਸਾਂ ਨੂੰ ਵੀ ਜੂਠੇ ਹੱਥ ਨਾ ਲਾਵੇ। ਕੇਸਾਂ ਦਾ ਅਦਬ ਰੱਖੇ, ਸਤਿਕਾਰ ਰੱਖੇ, ਜਿਹੜਾ ਪੌਲੀਆ ਸਿੱਖ ਹੈ।
ਰੱਖੇ ਨਾ ਬੇਮੁਖ ਹੋਏ ਸੋ ਖਰਾਬ,
ਜਿਹੜਾ ਕੇਸਾਂ ਦਾ ਅਦਬ ਨਹੀਂ ਰੱਖਦਾ, ਜਿਹੜਾ ਕੇਸਾਂ ਦਾ ਸਤਿਕਾਰ ਨਹੀਂ ਰੱਖਦਾ, ਉਹ ਗੁਰੂ ਤੋਂ ਬੇਮੁਖ ਹੈ। ਮਹਾਰਾਜ ਜੀ ਕਹਿੰਦੇ ਫਿਰ ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਉਹਨੂੰ ਖੁਆਰ ਹੋਣਾ ਪੈਂਦਾ। ਰੱਖਾ ਨਾ ਬੇਮੁਖ ਹੋਵੇ ਸੋ ਖਰਾਬ, ਫਿਰ ਉਹਨੂੰ ਖੁਆਰ ਹੋਣਾ ਪੈਂਦਾ। ਜਿਹੜਾ ਗੁਰੂ ਦੇ ਬਖਸ਼ੇ ਹੋਏ ਕੇਸਾਂ ਦਾ ਅਦਬ ਨਹੀਂ ਰੱਖਦਾ, ਗੁਰੂ ਦੀਆਂ ਬਖਸ਼ੀਆਂ ਦਾਤਾਂ ਦਾ ਅਦਬ ਨਹੀਂ ਰੱਖਦਾ, ਕੇਸਾਂ ਦਾ ਅਦਬ ਨਹੀਂ ਰੱਖਦਾ, ਉਹ ਬੇਮੁਖ ਹੋ ਕੇ ਖੁਆਰ ਹੁੰਦਾ ਹੈ।
ਸਹੇ ਸਾਸ ਨਾ ਜਮ ਕੀ ਪਾਰੀ,
ਇੱਥੇ ਹੀ ਬਸ ਨਹੀਂ, ਕਹਿੰਦੇ ਉਹਨਾਂ ਨੂੰ ਜੰਮਾਂ ਦੀ ਤਾੜਨਾ ਸਹਿਣੀ ਪੈਂਦੀ ਹੈ। ਜਿਹੜੇ ਗੁਰੂ ਦੇ ਕੇਸਾਂ ਦਾ ਅਦਬ ਨਹੀਂ ਰੱਖਦੇ, ਪੌਲੀਆ ਸਿੱਖ, ਖਾਸ ਕਰਕੇ ਖੰਡੇ ਬਾਟੇ ਦੀ ਪੌਲ ਛਕਣ ਵਾਲਾ ਸਿੱਖ, ਜੇ ਕੇਸਾਂ ਦਾ ਅਦਬ ਨਹੀਂ ਰੱਖਦਾ ਤੇ ਉਹਨੂੰ ਜੰਮਾਂ ਦੀ ਮਾਰ ਖਾਣੀ ਪੈਂਦੀ ਹੈ, ਉਹਨੂੰ ਜੰਮਾਂ ਦੀ ਸਜ਼ਾ ਸਹਿਣੀ ਪੈਂਦੀ ਹੈ।
ਪਰੇ ਨਰਕ ਮੈਂ ਹੋਏ ਨਾ ਉਬਾਰੀ,
ਇਹੋ ਜਿਹਾ ਨਰਕਾਂ ਵਿੱਚ ਪੈਂਦਾ, ਫਿਰ ਉਹਨੂੰ ਨਰਕਾਂ ਵਿੱਚੋਂ ਕੋਈ ਨਹੀਂ ਕੱਢਦਾ। ਨਰਕਾਂ ਵਿੱਚ ਪਿਆ ਫਿਰ ਨਰਕਾਂ ਵਿੱਚ ਗੋਤੇ ਖਾਉਂਦਾ ਹੈ।
ਛਾਪ ਗੁਰੂ ਕੀ ਗੁਰ ਸਮਝਾਨੈ,
ਭਾਈ ਜਿਹੜੀ ਗੁਰੂ ਦੀ ਮੋਹਰ ਹੈ ਨਾ, ਗੁਰੂ ਦੀ ਛਾਪ, ਇਹਨੂੰ ਗੁਰੂ ਸਮਾਨ ਹੀ ਜਾਣੇ। ਗੁਰੂ ਦੀ ਛਾਪ ਹੈ ਨਾ ਕੇਸ, ਇਹਨਾਂ ਕੇਸਾਂ ਨੂੰ ਗੁਰੂ ਸਮਾਨ ਹੀ ਜਾਣੇ। ਜੈਸਾ ਗੁਰੂ ਤੈਸੇ ਗੁਰੂ ਦੀ ਇਹ ਛਾਪ ਹੈ, ਇਹ ਗੁਰੂ ਦੀ ਮੋਹਰ ਹੈ। ਇੰਨਾ ਸਤਿਕਾਰ ਦੇਵੇ ਕੇਸਾਂ, ਇੰਨਾ ਅਦਬ ਦੇਵੇ। ਖਾਲਸਾ ਜੀ, ਇੱਕ ਗੱਲ ਹੋਰ ਹੈ ਵਿਚਾਰ ਗੋਚਰੀ, ਕਿ ਜਿਹੜੀ ਮੰਤਰ ਦੀ ਕਲਾ ਹੈ, ਕਿਸੇ ਵੀ ਮੰਤਰ ਦੀ ਕਲਾ ਹੈ, ਉਹ ਕੇਸਾਂ ਤੋਂ ਵਿਹੂਣੇ ਹੋ ਕੇ ਨਹੀਂ ਫੁਰਦੀ। ਕਲਗੀਧਰ ਜੀ ਨੇ ਬੜਾ ਡੂੰਘਾ ਸਿਧਾਂਤ ਆਪਣੀ ਬਾਣੀ ਵਿੱਚ ਲਿਖਿਆ, ਕੇਸਾ ਹੀਣ ਨਾ ਮੰਤਰ ਫੁਰੈ, ਕਿ ਜਿਹੜਾ ਕੇਸਾ ਹੀਣਾ, ਕੇਸਾਂ ਤੋਂ ਵਿਹੂਣਾ ਵਿਅਕਤੀ ਹੈ, ਉਹਨੂੰ ਕੋਈ ਵੀ ਮੰਤਰ ਨਹੀਂ ਫੁਰਦਾ। ਮੰਤਰ ਤਾਂ ਫੁਰਦਾ ਜੇ ਸਾਬਤ ਸੂਰਤ ਹੋਵੇ। ਜਿੰਨੇ ਰਿਸ਼ੀ ਮੁਨੀ ਤਪਸਵੀ ਸਾਡੇ ਭਾਰਤ ਖੰਡ ਦੇ ਅਵਤਾਰ ਹੋਏ ਨੇ, ਸਭ ਇਸੇ ਕਰਕੇ ਕੇਸਾ ਧਾਰੀ ਸਨ। ਕੋਈ ਵੀ ਕੋਨ ਮੋਨ ਨਹੀਂ ਸੀ, ਸਭ ਕੇਸਾ ਧਾਰੀ ਸਨ। ਜਿੰਨੇ ਦੇਵਤੇ ਨੇ ਸਭ ਕੇਸਾ ਧਾਰੀ ਨੇ, ਜਟਾ ਜੂਟ ਨੇ। ਕਿਉਂਕਿ ਕੇਸਾ ਹੀਣੇ ਨੂੰ ਜਿੰਨੇ ਬ੍ਰਾਹਮਣ ਸਨ, ਅੱਜ ਤੋਂ ਕੁਝ ਸਾਲ ਪਹਿਲਾਂ, 5000 ਸਾਲ ਪਹਿਲਾਂ ਦਾ ਸਮਾਂ, ਸਾਰੇ ਬ੍ਰਾਹਮਣ ਵੀ ਕੇਸਾ ਧਾਰੀ ਸਨ। ਉਦੋਂ ਇੱਕ ਰਾਜਾ ਹੋਇਆ, ਉਹਨੇ ਏਦਾਂ ਦੇ ਰਾਜਾ ਆਨੰਦ ਸੀ ਉਹਦਾ ਨਾਂ, ਉਹਨੇ ਕੇਸ ਕੱਟਣ ਦੀ ਫਿਰਤ ਅੱਗੇ ਚਲਾਈ ਸੀ ਤੇ ਬ੍ਰਾਹਮਣਾਂ ਦੇ ਅੰਦਰ ਮੰਤਰ ਸ਼ਕਤੀ ਨਾ ਫੁਰੇ। ਤੋ ਇਸ ਕਰਕੇ ਕੇਸਾਂ ਦੀ ਇਸ ਕਰਕੇ ਵੀ ਬੜੀ ਵੱਡੀ ਭਾਰੀ ਮਹੱਤਤਾ ਹੈ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੇ ਜਿਹੜੀ ਇਹ ਮੋਹਰ ਗੁਰੂ ਦੇ ਤੁਲ ਕਰਕੇ ਜਾਣੇ,
ਗੁਰ ਸਮ ਅਦਬ ਕੇਸ ਕੋ ਠਾਨੈ,
ਜਿੰਨਾ ਅਦਬ ਗੁਰੂ ਦਾ ਕਰੇ ਉਹਨਾਂ ਗੁਰੂ ਦੇ ਕੇਸਾਂ ਦਾ ਅਦਬ ਕਰੇ, ਉਹਨਾਂ ਅਦਬ ਕੇਸਾਂ ਦਾ ਕਰੇ, ਸਤਿਕਾਰ ਉਹਨਾਂ ਕਰੇ ਜਿੰਨਾ ਗੁਰੂ ਦਾ ਅਦਬ ਕਰਦਾ। ਸਾਡੀਆਂ ਕਈ ਮਾਤਾਵਾਂ ਭੈਣਾਂ ਦੀ ਵੀ ਗੱਲ ਕਰ ਲਈਏ, ਗੱਲ ਚੱਲ ਹੀ ਪਈ ਹੈ ਕੇਸਾਂ ਦੀ ਤਾਂ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕਈ ਮਾਤਾਵਾਂ ਭੈਣਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ, ਅੰਮ੍ਰਿਤਧਾਰੀ ਵੀ ਹੁੰਦੀਆਂ ਨੇ, ਸਿਰ ਦੇ ਕੇਸ ਤਾਂ ਨਹੀਂ ਕਟਾਉਂਦੀਆਂ ਬਲਿਆਰ, ਪਰ ਅੱਖਾਂ ਤੋਂ ਪਰਵੱਟੇ ਜ਼ਰੂਰ ਕਟਾ ਲੈਂਦੀਆਂ। ਤੇ ਉਹ ਜਿਹੜੇ ਪਰਵੱਟੇ ਕਟਾਣੇ ਨੇ, ਉਹ ਵੀ ਕੇਸਾਂ ਦੀ ਬੇਅਦਬੀ ਹੈ ਭਾਈ। ਫਿਰ ਉਹਨਾਂ ਨੂੰ ਪੁੱਛੋ, ਕਹਿੰਦੇ ਜੀ ਅਸੀਂ ਕਟਾਉਂਦੇ ਨਹੀਂ, ਪਤਾ ਨਹੀਂ ਕਿਸੇ ਹੋਰ ਢੰਗ ਨਾਲ, ਜਿਵੇਂ ਆਹ ਧਾਗੇ ਆਦਿਕਾਂ ਨਾਲ ਪੁੱਟ ਦਿੰਦੇ ਹਾਂ। ਕਤਲ ਤਾਂ ਕਤਲ ਹੀ ਗਿਣਿਆ ਜਾਣਾ, ਭਾਵੇਂ ਗਲਾ ਵੱਢ ਕੇ ਕਰੋ ਤੇ ਭਾਵੇਂ ਗਲਾ ਘੋਟ ਕੇ ਕਰੋ, ਉਹ ਕਤਲ ਹੀ ਮੰਨਿਆ ਜਾਣਾ। ਰਹਿਤਨਾਮਿਆਂ ਚ ਬਚਨ ਆਉਂਦੇ ਨੇ, ਕੇਸ ਕਤਲ ਨਾ ਕਰਾਵੇ ਕਿਸੇ ਵੀ ਢੰਗ ਨਾਲ। ਇਸ ਕਰਕੇ ਤਿਆਰ ਬਰ ਤਿਆਰ ਰਹੋ ਭਾਈ। ਸੁੰਦਰਤਾ ਜਿਹੜੀ ਆ ਉਹ ਕੇਸਾਂ ਦੇ ਨਾਲ ਹੈ, ਕੇਸਾਂ ਤੋਂ ਵਿਹੂਣੇ ਦੀ ਸੁੰਦਰਤਾ ਨਹੀਂ ਹੈ। ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਨਾ ਕੇਸਾਂ ਦਾ ਅਦਬ ਗੁਰੂ ਦੇ ਸਮਾਨ ਕਰੇ, ਜਿੰਨਾ ਅਦਬ ਗੁਰੂ ਦਾ ਕਰਦੇ ਹੋ ਓਨਾ ਅਦਬ ਇਹਨਾਂ ਕੇਸਾਂ ਦਾ ਕਰਨਾ ਹੈ।
ਜੋ ਉਤਾਰੇ ਤਾਹੇ ਤਜ ਦੇਨਾ,
ਜਿਹੜਾ ਅੰਮ੍ਰਿਤ ਧਾਰੀ ਹੋ ਕੇ ਜਦੋਂ ਅੰਮ੍ਰਿਤ ਖੰਡਨ ਕਰਦਾ ਤੇ ਕੇਸ ਕਟਾ ਦਿੰਦਾ, ਕੋਈ ਅੰਮ੍ਰਿਤ ਧਾਰੀ ਨਹੀਂ ਹੈ ਪਹਿਲਾਂ ਉਹਨੇ ਕੇਸ ਕਟਾਏ ਨੂੰ ਅੰਮ੍ਰਿਤ ਛਕ ਲੈ ਬਖਸ਼ਿਆ ਜਾਏਗਾ, ਪਰ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਉਹ ਕੇਸ ਕਟਾ ਦਿੰਦਾ, ਕੇਸ ਕਤਲ ਕਰਾ ਦਿੰਦਾ। ਮਹਾਰਾਜ ਜੀ ਕਹਿੰਦੇ ਉਹਦਾ ਸਾਥ ਨਾ ਕਰੇ, ਉਹਦੀ ਸੰਗਤ ਨਾ ਕਰੇ, ਉਹਨੂੰ ਤਿਆਗ ਦੇਵੇ, ਉਹਦੀ ਸੰਗਤ ਨਾ ਕਰੇ, ਉਹਦਾ ਤਿਆਗ ਕਰ ਦੇਵੇ। ਸਿਰ ਗੁੰਮ ਸ਼ਬਦ ਆਉਂਦਾ ਰਹਿਤਨਾਮਿਆਂ ਵਿੱਚ ਕਿ ਜਿਹੜੇ ਸਿਰ ਗੁੰਮ ਨੇ ਉਹਨਾਂ ਦੀ ਸੰਗਤ ਨਾ ਕਰੇ। ਹਾਂਜੀ,
ਸਾਖ ਤਜੇ ਕਰ ਪਾਨ ਨਾ ਲੈਣਾ,
ਇੱਥੋਂ ਤੱਕ ਕਿ ਮੋਨੇ ਕਰ ਆਹਾਰ ਨਹਿ ਲੈਣਾ, ਜਿਹੜਾ ਕੇਸਾਂ ਤੋਂ ਪਤਿਤ ਹੋ ਜਾਂਦਾ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹ ਕੇਸ ਕਟਾ ਦਿੰਦਾ, ਕਹਿੰਦੇ ਉਹਦੇ ਹੱਥ ਦਾ ਭੋਜਨ ਵੀ ਨਹੀਂ ਖਾਣ, ਪਾਣੀ ਤੱਕ ਵੀ ਉਹਦੇ ਹੱਥ ਦਾ ਨਹੀਂ ਲੈਣਾ, ਉਹਦੇ ਹੱਥ ਦਾ ਪਾਣੀ ਵੀ ਅੰਗੀਕਾਰ ਨਹੀਂ ਕਰਨਾ।
ਖਾਣ ਪਾਨ ਜੋ ਦੇਵੈ ਤਾਏ,
ਉਹਨੂੰ ਦੇਣਾ ਵੀ ਨਹੀਂ ਖਾਣ ਪਾਣ, ਨਾ ਉਹਦੇ ਕੋਲੋਂ ਲੈਣਾ ਨਾ ਉਹਨੂੰ ਦੇਣਾ, ਨਾ ਉਹਦੇ ਕੋਲੋਂ ਲੈਣਾ ਤੇ ਨਾ ਹੀ ਉਹਨੂੰ ਖਾਣ ਪਾਨ ਦੇਣਾ, ਤੇ ਜਿਹੜਾ ਉਹਨੂੰ ਖਾਣ ਪਾਨ ਨੂੰ ਦਿੰਦਾ ਹੈ।
ਪਾਪ ਭੋਗ ਸੋ ਪੀ ਕੁਛ ਪਾਏ,
ਖਾਣ ਪਾਣ ਨੂੰ ਦੇਵੇਗਾ ਉਹਨੂੰ ਵੀ ਉਹਦੇ ਪਾਪਾਂ ਵਿੱਚੋਂ ਕੁਝ ਹਿੱਸਾ ਮਿਲੇਗਾ, ਉਹਨੂੰ ਵੀ ਉਹਦਾ ਜਿਹੜਾ ਪਾਪ ਕੀਤਾ ਕੇਸ ਕਟਾ ਕੇ ਉਹਦੇ ਪਾਪਾਂ ਵਿੱਚ ਉਹਨੂੰ ਵੀ ਹਿੱਸਾ ਮਿਲੇਗਾ ਜਿਹੜਾ ਉਹਨੂੰ ਖਾਣ ਪਾਣ ਨੂੰ ਵੀ ਦਿੰਦਾ ਹੈ।
ਤੁਰਕ ਮੀਤ ਕਰੀਏ ਨਾ ਵਿਸਾਹੂ,
ਔਰ ਇਹ ਵੀ ਯਾਦ ਰੱਖਿਓ ਕਿ ਤੁਰਕ ਮਲੇਛ ਕਦੇ ਕਿਸੇ ਦਾ ਮਿੱਤਰ ਨਹੀਂ ਹੁੰਦਾ, ਉਹਨੂੰ ਮਿੱਤਰ ਬਣਾਉਣ ਦੀ ਲੋੜ ਹੀ ਨਹੀਂ। ਤੁਰਕ ਮੀਤ ਕਰੀਏ ਨਾ ਵਿਸਾਹੂ, ਦਾ ਕਦੇ ਵਿਸਾਹ ਨਹੀਂ ਕਰਨਾ ਜੇ ਕੋਈ ਤੁਰਕ ਮਿੱਤਰ ਹੋਵੇ। ਕਿਉਂ ਵਿਸਾਹ ਨਹੀਂ ਕਰਨਾ? ਕਿਉਂਕਿ ਉਸੇ ਨੇ ਤੁਹਾਡਾ ਭੇਤ ਲੈ ਕੇ ਮੁੜ ਕੇ ਜਦੋਂ ਵਿਰੋਧੀ ਹੋਣਾ, ਉਹਨਾਂ ਅੰਦਰ ਇਤਨੀ ਕੱਟੜਤਾ ਹੁੰਦੀ ਹੈ, ਇਤਨਾ ਮੁਤਸਬੀਪੁਣਾ ਹੁੰਦਾ, ਅਚਾਨਕ ਜੰਗ ਦਾ ਸਮਾਂ ਬਣ ਗਿਆ ਤੇ ਉਹਨੇ ਜਿੰਨੇ ਤੁਹਾਡੇ ਭੇਤ ਨੇ ਆਪਣੇ ਮੁਸਲਮਾਨ ਸਾਥੀਆਂ ਨੂੰ ਦੱਸਣੇ ਨੇ, ਤੁਹਾਡੇ ਆ ਕੇ ਤੁਹਾਡੀ ਮਦਦ ਨਹੀਂ ਕਰਨੀ, ਉਹਨਾਂ ਅੰਦਰ ਇੱਦਾਂ ਦੀ ਬਿਰਤੀ ਹੈ। ਇਸ ਕਰਕੇ ਹਾਂ, ਸਮਾਜ ਵਿੱਚ ਵਿਚਰਦਿਆਂ ਉਹਨਾਂ ਨਾਲ ਵਿਚਰੋ, ਪਰ ਮਿੱਤਰਤਾ ਜਿਹੜੀ ਹੈ ਉਹ ਗੁਰਸਿੱਖ ਦੀ ਗੁਰਸਿੱਖ ਨਾਲ ਹੀ ਯੋਗ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਰਕਾਂ ਦੇ ਉੱਤੇ ਵੀ ਤੂੰ ਮਿੱਤਰ ਬਣਾ ਕੇ ਉਹਨਾਂ ਤੇ ਵਿਸਾਹ ਨਹੀਂ ਕਰਨਾ।
ਪੜੇ ਪਾਰਸੀ ਬੇਮੁਖ ਵਾਊ,
ਔਰ ਜਿਹੜਾ ਗੁਰਮੁਖੀ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਪਹਿਲਾਂ ਫਾਰਸੀ ਨੂੰ ਤਰਜੀਹ ਦੇਵੇ ਕਿ ਮੈਂ ਤਾਂ ਫਾਰਸੀ ਪੜ੍ਹਨੀ ਹੈ, ਮਹਾਰਾਜ ਜੀ ਕਹਿੰਦੇ ਪੜ੍ਹੇ ਫਾਰਸੀ ਬੇਮੁਖ ਵਾਹੂ, ਉਹ ਬੇਮੁਖ ਹੈ ਕਿ ਪਹਿਲਾਂ ਗੁਰਬਾਣੀ ਨਹੀਂ ਪੜ੍ਹਦਾ, ਗੁਰਮੁਖੀ ਨਹੀਂ ਪੜ੍ਹਦਾ, ਕਹਿੰਦਾ ਫਾਰਸੀ ਪੜ੍ਹ ਲਈ ਦੂਜਿਆਂ ਦੀ, ਮਲੇਛਾਂ ਦੀ ਭਾਸ਼ਾ ਪਹਿਲਾਂ, ਉਹਨਾਂ ਸਮਿਆਂ ਚ ਰਾਗ ਸੀ ਨਾ ਮਲੇਛਾਂ ਦਾ, ਫਾਰਸੀ ਪਹਿਲਾਂ ਪੜ੍ਹਾਈ ਜਾਂਦੀ ਸੀ, ਤੇ ਰਾਜ ਅੱਜ ਵੀ ਮਲੇਛਾਂ ਦਾ ਹੀ ਕਹਿ ਸਕਦੇ ਹਾਂ ਕਿਉਂਕਿ ਅੱਜ ਵੀ ਪਹਿਲਾਂ ਗੁਰੂ ਖਾਲਸਾ ਜੀ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ ਜਾਂਦੀ, ਇਹ ਅੰਗਰੇਜ਼ੀ ਵੀ ਤਾਂ ਮਲੇਛਾਂ ਦੀ ਭਾਸ਼ਾ ਹੀ ਹੈ ਨਾ, ਸਾਡੀ ਭਾਸ਼ਾ ਤਾਂ ਗੁਰਮੁਖੀ ਹੈ, ਪੰਜਾਬੀ ਹੈ, ਉਹ ਪੜ੍ਹਾਈ ਜਾਵੇ ਪਹਿਲਾਂ ਬੱਚੇ ਨੂੰ। ਔਰ ਇਹ ਵਿਦਵਾਨਾਂ ਦਾ ਵੀ ਕਥਨ ਹੈ, ਜਿਹੜਾ ਗਿਆਨ ਤੁਸੀਂ ਆਪਣੀ ਮਾਤਰੀ ਭਾਸ਼ਾ ਵਿੱਚ ਆਪਣੇ ਕਿਸੇ ਬੱਚੇ ਨੂੰ ਜਾਂ ਕਿਸੇ ਸਾਥੀ ਨੂੰ ਦੇ ਸਕਦੇ ਹੋ, ਕਿਸੇ ਦੂਸਰੀ ਭਾਸ਼ਾ ਦੀ ਵਰਤੋਂ ਕਰਕੇ ਨਹੀਂ ਦੇ ਸਕਦੇ। ਜਿਹੜਾ ਗਿਆਨ ਤੁਸੀਂ ਆਪਣੀ ਮਾਤਰੀ ਭਾਸ਼ਾ ਵਿੱਚ, ਜਿਹੜੀ ਤੁਹਾਡੀ ਆਪਣੀ ਮਾਂ ਬੋਲੀ ਹੈ, ਉਹਦੇ ਵਿੱਚ ਦੇ ਸਕਦੇ ਹੋ। ਹੁਣ ਕੋਈ ਅੰਗਰੇਜ਼ ਜੇ ਕਿਸੇ ਆਪਣੇ ਬੱਚੇ ਨੂੰ ਗਿਆਨ ਦੇਵੇ ਤੇ ਉਹ ਪੰਜਾਬੀ ਦੀ ਵਰਤੋਂ ਕਰਕੇ ਗਿਆਨ ਦੇਵੇ ਤੇ ਬੱਚਾ ਨਹੀਂ ਸਮਝੇਗਾ ਅੰਗਰੇਜ਼ੀ ਚ ਜਿੰਨੀ ਛੇਤੀ ਸਮਝੇਗਾ। ਔਰ ਸਾਡੀ ਮਾਤਰੀ ਭਾਸ਼ਾ ਪੰਜਾਬੀ ਹੈ, ਔਰ ਅਸੀਂ ਪੰਜਾਬੀ ਵਿੱਚ ਅਗਰ ਬੱਚਿਆਂ ਨੂੰ ਗਿਆਨ ਦੇਵਾਂਗੇ ਤੇ ਉਹ ਛੇਤੀ ਸਮਝ ਵਿੱਚ ਆਵੇਗਾ, ਉਹਨਾਂ ਦੀ ਛੇਤੀ ਪਕੜ ਵਿੱਚ ਆਵੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰਮੁਖੀ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਪਹਿਲਾਂ ਫਾਰਸੀ ਪੜ੍ਹਦੇ ਨੇ ਉਹ ਬੇਮੁਖ ਹਨ।
ਮਰਨ ਕੇ ਜਨਮ ਪੁੱਤਰ ਕੇ ਵਿਆਹੂ,
ਕਹਿੰਦੇ ਕਿਸੇ ਦਾ ਮਰਨ ਹੋਵੇ, ਚਾਹੇ ਕਿਸੇ ਦਾ ਜਨਮ ਹੋਵੇ ਤੇ ਚਾਹੇ ਪੁੱਤਰ ਦਾ ਵਿਆਹ ਹੋਵੇ,
ਬਖਸ਼ਾਵੇ ਤਨਖਾ ਸੋਰਾਹੂ,
ਅਗਰ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਹੋਰ ਕਿਸੇ ਤਰੀਕੇ ਦੀਆਂ ਭੁੱਲਾਂ ਹੋਈਆਂ ਹੋਣ ਤਾਂ ਉਹ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਤਨਖਾਹ ਲਵਾ ਕੇ ਬਖਸ਼ਾ ਲਵੇ, ਉਹ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਬਖਸ਼ਾਵੇ ਤਨਖਾਹ ਸੋਰਾਹੂ, ਇਹੀ ਸ੍ਰੇਸ਼ਟ ਰਾਹ ਹੈ ਕਿ ਤਨਖਾਹ ਲਾ ਕੇ ਆਪਣੀ ਭੁੱਲ ਬਖਸ਼ਾ ਲਵੇ।
ਮੋਨੇ ਕਰ ਆਹਾਰ ਨੈ ਖਾਨਾ,
ਮੋਨੇ ਦੇ ਹੱਥ ਦਾ ਜਿਹੜਾ ਸਿਰ ਗੁੰਮ ਹੈ ਉਹਦੇ ਹੱਥ ਦਾ ਆਹਾਰ ਨਹੀਂ ਖਾਣਾ।
ਸਿਲਾ ਨਾ ਪੂਜੈ ਪਾਨ ਨਾ ਪਾਨਾ,
ਨਾ ਪੱਥਰ ਦੀ ਪੂਜਾ ਕਰੇ ਤੇ ਨਾ ਹੀ ਠਾਕੁਰਾਂ ਦਾ ਚਰਨਾ ਅੰਮ੍ਰਿਤ ਲੇਵੇ, ਕਿਉਂਕਿ ਉਹ ਠਾਕੁਰ ਜਦੋਂ ਧੋਂਦੇ ਨੇ ਪੱਥਰਾਂ ਨੂੰ ਉਹਦਾ ਚਰਨਾ ਅੰਮ੍ਰਿਤ ਪੀਂਦੇ ਨੇ ਬ੍ਰਾਹਮਣ ਲੋਕ। ਸਿੱਖ ਨਾ ਪੀਵੇ, ਨਾ ਪੂਜੇ ਤੇ ਨਾ ਹੀ ਉਸ ਪੱਥਰਾਂ ਦਾ ਜਿਹੜਾ ਜਲ ਹੈ ਪਾਣੀ ਅੰਮ੍ਰਿਤ ਉਹ ਨਾ ਪੀਵੇ।
ਵਰਨ ਆਸ਼ਰਮ ਕੀ ਰੀਤ ਵਿਰੋਧੀ,
ਆਮ ਕਰਕੇ ਜਿਹੜੀ ਵਰਨਾ ਤੇ ਆਸ਼ਰਮਾਂ ਦੀ ਵਿਰੋਧੀ ਰੀਤ ਹੁੰਦੀ ਹੈ। ਜੋ ਬ੍ਰਾਹਮਣ ਕਰ ਸਕਦਾ ਉਹ ਖੱਤਰੀ ਨਹੀਂ ਕਰ ਸਕਦਾ, ਜੋ ਖੱਤਰੀ ਕਰ ਸਕਦਾ ਉਹ ਬ੍ਰਾਹਮਣ ਨਹੀਂ ਕਰ ਸਕਦਾ, ਜੋ ਬਾਨਪ੍ਰਸਤੀ ਕਰ ਸਕਦਾ ਸੰਨਿਆਸੀ ਨਹੀਂ ਕਰ ਸਕਦਾ, ਜੋ ਸੰਨਿਆਸੀ ਕਰ ਸਕਦਾ ਉਹ ਗ੍ਰਿਸਤੀ ਨਹੀਂ ਕਰ ਸਕਦਾ। ਇਹਨਾਂ ਦਾ ਆਪਸ ਵਿੱਚ ਪਰਸਪਰ ਵਿਰੋਧ ਹੈ।
ਮਮ ਸਿੱਖ ਕਰੇ ਨਾ ਰਾਖੇ ਸੋਦੀ,
ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਉਹਨਾਂ ਵਰਨਾ ਆਸ਼ਰਮਾਂ ਤੋਂ ਉੱਪਰ ਹੋ ਕੇ ਰਹੇ ਔਰ ਇਹਨਾਂ ਤੋਂ ਤਿਆਗੀ ਹੋ ਕੇ ਰਹੇ, ਜੋ ਖਾਲਸੇ ਦੀ ਰੀਤੀ ਹੈ ਉਹਨੂੰ ਪਾਲੇ।
ਦੋਹਰਾ ਬਹੁਤ ਕਰਮ ਸੰਸਾਰ ਕੋ, ਪਿਤਾ ਪਿਤਾਮਾ ਦੇਵ।
ਫਿਰ ਬਹੁਤ ਪ੍ਰਕਾਰ ਦੇ ਜਿਹੜੇ ਸੰਸਾਰੀ ਕਰਮ ਨੇ ਜਿਨ੍ਹਾਂ ਨੂੰ ਲੋਕ ਕਰੀਤੀਆਂ ਕਹਿੰਦੇ ਨੇ, ਜਾਂ ਫਿਰ ਕਹਿੰਦੇ ਜੀ ਸਾਡੇ ਪਿਓ ਨੇ ਕੀਤੇ ਨੇ, ਸਾਡੇ ਦਾਦੇ ਨੇ ਕੀਤੇ ਨੇ ਜੀ, ਸਾਡੇ ਦੇਵਤੇ ਕਰਦੇ ਆਏ ਹਨ।
ਨੈ ਮਾਨੈ ਸਿੱਖ ਸਿੱਖ ਲੈ ਰੱਖ ਪਰੋਸ ਗੁਰਦੇਵ।
ਇਹਨਾਂ ਦਾ ਮਨਨ ਨਾ ਕਰੇ, ਕੇਵਲ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਤੇ ਭਰੋਸਾ ਰੱਖੇ।
ਜੋ ਗੁਰ ਕੇ ਕਰ ਜਨਮਿਓ ਬੜੇ ਕਹੇ ਜੇ ਬੇਦ।
ਗੁਰੂ ਦੇ ਘਰ ਵਿੱਚ ਜਨਮਿਆ ਹੈ ਭਾਵ ਗੁਰੂ ਦੀ ਅੰਸ਼ ਹੈ, ਜਿਸ ਨੂੰ ਵਿਦਵਾਨ ਵੀ ਵੱਡਾ ਕਹਿੰਦੇ ਹਨ।
ਤਪ ਜਪ ਦਾਨੀ ਭੂਪ ਦਿਜ ਇਨਕੋ ਦੇ ਨਾ ਖੇਦ।
ਗੁਰੂ ਦੀ ਅੰਸ਼ ਵਿੱਚ ਜਨਮਿਆ ਹੈ, ਗੁਰੂ ਦਾ ਸਾਹਿਬਜ਼ਾਦਾ ਹੈ, ਉਹਨੂੰ ਕੋਈ ਤਪੱਸਵੀ ਹੈ, ਉਹਨੂੰ ਕੋਈ ਜਾਪ ਕਰਨ ਵਾਲਾ ਹੈ, ਉਹਨੂੰ ਜਾਂ ਕੋਈ ਦਾਨੀ ਹੈ, ਜਾਂ ਕੋਈ ਰਾਜਾ ਹੈ, ਜਾਂ ਕੋਈ ਬ੍ਰਾਹਮਣ, ਬ੍ਰਾਹਮਣ ਦਾ ਮਤਲਬ ਇੱਥੇ ਵਿਦਵਾਨ ਹੈ, ਕੋਈ ਦਿਜ ਵਿਦਵਾਨ ਹੈ, ਇਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੀ ਤਕਲੀਫ ਨਾ ਦੇਵੇ। ਜੇ ਕੋਈ ਜਾਪ ਕਰ ਰਿਹਾ ਤਾਂ ਕਰਨ ਦਿਓ, ਤਪ ਕਰ ਰਿਹਾ ਤਾਂ ਕਰਨ ਦਿਓ, ਜੇ ਕੋਈ ਦਾਨ ਕਰ ਰਿਹਾ ਤੇ ਉਹਨੂੰ ਵੀ, ਦਾਨੀ ਨੂੰ ਵੀ ਕਿਸੇ ਪ੍ਰਕਾਰ ਦਾ ਖੇਦ, ਕੋਈ ਵਿਦਵਾਨ ਹੈ ਉਹਨੂੰ ਵੀ ਕਿਸੇ ਪ੍ਰਕਾਰ ਦਾ ਖੇਦ, ਕਹਿੰਦੇ ਨੇ ਤਕਲੀਫ ਨਾ ਦੇਵੇ।
ਰੋਵੈ ਬੇਦੀ ਬੇਦ ਬਿਨਾ ਰੋਵੈ ਪਾਪੀ ਲੋਗ।
ਇਹ ਵੇਦ ਹੀ ਨਹੀਂ ਪੜ੍ਹੇ ਤੇ ਬੇਦੀ ਰੋਂਦੇ ਨੇ, ਵੇਦ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਤੇ ਜਿਹੜੇ ਪਾਪੀ ਨੇ ਉਹ ਪਾਪ ਕਰਕੇ ਰੋਂਦੇ ਹਨ।
ਵੇ ਮੁਖ ਗੁਰ ਫਿਟਕਾਰਿਆ ਰੋਵੈ ਦੀਰਗ ਰੋਗ।
ਜਿਹੜਾ ਗੁਰੂ ਤੋਂ ਵੇਮੁਖ ਹੈ ਤੇ ਗੁਰੂ ਦਾ ਫਿਟਕਾਰਿਆ ਹੋਇਆ ਉਹਦੇ ਅੰਦਰ ਹਉਮੈ ਦਾ ਰੋਗ ਹੈ, ਇਸ ਕਰਕੇ ਉਹ ਵੀ ਰੋਂਦਾ ਹੈ।
ਮੇਰੇ ਘਰ ਜੋ ਆਏ ਓ ਗੁਰੂ ਸ਼ਬਦ ਕਰ ਹੇਤ।
ਧਰ ਜੀ ਕਹਿੰਦੇ ਜਿਹੜਾ ਮੇਰੇ ਘਰ ਵਿੱਚ ਆਇਆ ਹੈ ਉਹ ਕੇਵਲ ਗੁਰਬਾਣੀ ਨਾਲ ਹਿੱਤ ਰੱਖੇ, ਗੁਰੂ ਦੇ ਸ਼ਬਦ ਨਾਲ ਪ੍ਰੇਮ ਕਰੇ।
ਗੁਰ ਸਿੱਖਿਆ ਸੁਣ ਤਾਰੀਐ ਰਹਿਣੀ ਰਹੇ ਸੁਚੇਤ।
ਗੁਰੂ ਦੀ ਸਿੱਖਿਆ ਸੁਣ ਕੇ ਉਹਨੂੰ ਧਾਰਨ ਕਰੇ ਔਰ ਸੁਚੇਤ ਹੋ ਕੇ ਆਪਣੀ ਰਹਿਣੀ ਦਾ ਧਾਰਨੀ ਹੋਵੇ।
ਚੌਪਾਈ ਮੈਂ ਬਖਸੋ ਗੋ ਦਿਓ ਪਦ ਸੋਏ।
ਇਸ ਤਰ੍ਹਾਂ ਦੀ ਰਹਿਤ ਧਾਰਨ ਕਰੇਗਾ, ਮੈਂ ਉਹਨਾਂ ਦੇ ਗੁਨਾਹਾਂ ਦਾ ਬਖਸ਼ਾਂਗਾ ਔਰ ਉਹਨਾਂ ਨੂੰ ਉੱਚੀ ਪਦਵੀ ਦੇਵਾਂਗਾ।
ਜਹਾਂ ਨਾ ਪਹੁੰਚ ਸਕੇ ਕਬ ਕੋਏ।
ਇਹੋ ਜੀ ਪਦਵੀ ਮੈਂ ਆਪਣੇ ਉਸ ਸਿੱਖ ਨੂੰ ਦੇਵਾਂਗਾ ਜਿਸ ਪਦਵੀ ਤੇ ਕੋਈ ਨਹੀਂ ਪਹੁੰਚ ਸਕਿਆ।
ਸ਼ੰਕਰ ਦੱਤ ਰਾਮਾਨੁਜ ਨਾਈ।
ਜਿਸ ਪਦਵੀ ਤੇ ਨਾ ਸ਼ੰਕਰਾਚਾਰਿਆ ਪਹੁੰਚ ਸਕਿਆ, ਨਾ ਦੱਤਾਤ੍ਰੇ ਪਹੁੰਚ ਸਕਿਆ, ਨਾ ਰਾਮਾਨੁਜ ਪਹੁੰਚ ਸਕਿਆ।
ਗੋਰਖ ਮੁਹੰਮਦ ਪਹੁੰਚ ਨਾ ਤਾਈ।
ਜਿਸ ਪਦਵੀ ਤੱਕ ਨਾ ਗੋਰਖਨਾਥ ਪਹੁੰਚ ਸਕਿਆ ਤੇ ਨਾ ਹਜ਼ਰਤ ਮੁਹੰਮਦ ਪਹੁੰਚ ਸਕਿਆ। ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਮੇਰੇ ਘਰ ਦੀ ਸ਼ਰਨ ਵਿੱਚ ਆ ਕੇ ਰਹਿਤ ਬਹਿਤ ਦਾ ਧਾਰਨੀ ਹੋਵੇਗਾ, ਉਹਨੂੰ ਉਹ ਮਹਾਨ ਪਦਵੀ ਦੀ ਦਾਤ ਮੈਂ ਬਖਸ਼ਾਂਗਾ, ਜਿੱਥੇ ਅਵਤਾਰੀ ਪੁਰਸ਼ ਵੀ ਨਹੀਂ ਪਹੁੰਚ ਸਕੇ।
ਜਥਾ ਤਰਨ ਪਰ ਬਰਖਾ ਬਰਸੈ।
ਅੱਜ ਕਹਿੰਦੇ ਜਿਵੇਂ ਧਰਤੀ ਦੇ ਉੱਤੇ ਮੀਂਹ ਪੈਂਦਾ ਹੈ।
ਖੇਤੀ ਖੂਬ ਉਗੇ ਫਲ ਸਰਸੈ।
ਕਹਿੰਦੇ ਖੇਤੀ ਬੜੀ ਉਗਦੀ ਹੈ, ਫਸਲ ਬੜੀ ਉਗਦੀ ਹੈ ਤੇ ਫਸਲ ਬੜੀ ਰਸ ਵਾਲੀ ਹੁੰਦੀ ਹੈ।
ਤਿਉਂ ਗੁਰ ਸਨਮੁਖ ਸਗਰੇ ਧਰਮ।
ਸਤਿਗੁਰਾਂ ਦੇ ਸਨਮੁਖ ਜਿਹੜੇ ਧਰਮ ਹਨ।
ਕਹੇ ਗੁਰੂ ਫਲ ਦੇ ਬਿਨ ਭਰਮ।
ਗੁਰੂਆਂ ਦੇ ਸਨਮੁਖ ਹੋ ਕੇ ਕੀਤੇ ਸਾਰੇ ਧਰਮ ਬਿਨਾਂ ਭਰਮ ਦੇ ਬਹੁਤ ਫਲਦੇ ਹਨ, ਐਸਾ ਗੁਰਾਂ ਨੇ ਫਰਮਾਇਆ ਹੈ।
ਕਹਿਓ ਮੁਕਤ ਨਾਮਾ ਸੁਨ ਪਿਆਰੇ।
ਪਿਆਰੇ ਗੁਰਸਿੱਖੋ, ਇਹ ਜੋ ਮੈਂ ਉਚਾਰਨ ਕੀਤਾ ਇਹਦਾ ਨਾਮ ਹੈ ਮੁਕਤੀ ਨਾਮਾ। ਇਹ ਮੁਕਤੀ ਨਾਮਾ ਮੈਂ ਉਚਾਰਨ ਕੀਤਾ ਤੁਹਾਡੇ ਸਾਰੇ ਖਾਲਸੇ ਵਾਸਤੇ।
ਨਾਏ ਮੁਕਤ ਸਰ ਇਸੇ ਉਚਾਰੇ।
ਔਰ ਇਸ ਮੁਕਤੀ ਨਾਮੇ ਦਾ ਪਾਠ ਕਰਕੇ ਜਿਹੜਾ ਮੁਕਤ ਸਰ ਸਰੋਵਰ ਚ ਇਸ਼ਨਾਨ ਕਰੇਗਾ। ਇੱਥੋਂ ਪਤਾ ਲੱਗਦਾ ਕਿ ਮੁਕਤੀ ਨਾਮਾ ਸਤਿਗੁਰਾਂ ਨੇ ਜਿਹੜੀ ਖਿਦਰਾਣੇ ਦੀ ਮੁਕਤਸਰ ਸਾਹਿਬ ਦੀ ਜੰਗ ਹੋਈ ਹੈ ਉਹਦੇ ਤੋਂ ਬਾਅਦ ਉਚਾਰਨ ਕੀਤਾ, ਪਰ ਪ੍ਰਕਰਨ ਪਹਿਲਾਂ ਆ ਗਿਆ ਆਨੰਦਪੁਰ ਸਾਹਿਬ ਦੀ ਕਥਾ ਦੇ ਵਿੱਚ ਹੀ ਆ ਰਿਹਾ, ਪਰ ਉਚਾਰਨ ਇਹ ਬਾਅਦ ਵਿੱਚ ਹੋਇਆ ਕਿਉਂਕਿ ਇੱਥੋਂ ਸੰਕੇਤ ਮਿਲ ਰਿਹਾ। ਮਹਾਰਾਜ ਜੀ ਕਹਿੰਦੇ ਮੁਕਤੀ ਨਾਮੇ ਦਾ ਪਾਠ ਕਰਕੇ ਮੁਕਤਸਰ ਸਰੋਵਰ ਵਿੱਚ ਜਿਹੜਾ ਇਸ਼ਨਾਨ ਕਰੇਗਾ।
ਬੁਰੇ ਕਰਮ ਤੇ ਸੋ ਛੁੱਟ ਜਾਏ।
ਸਾਰੇ ਬੁਰੇ ਕਰਮਾਂ ਦਾ ਨਾਸ ਹੋ ਜਾਏਗਾ, ਬੁਰੇ ਕਰਮਾਂ ਤੋਂ ਛੁੱਟ ਜਾਏਗਾ।
ਮਰ ਕਰ ਗੁਰ ਕੇ ਸਦਨ ਸਿਧਾਏ।
ਗੁਰਪੁਰੀ ਦੀ ਪ੍ਰਾਪਤੀ ਹੋਵੇਗੀ, ਉਸ ਸਿੱਖ ਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋਵੇਗੀ।
ਗੁਰ ਕੇ ਬਾਕ ਰਹਿਤ ਏ ਕਹੀ।
ਗੁਰੂ ਸਾਹਿਬ ਦੇ ਬਚਨਾਂ ਨਾਲੇ ਰਹਿਤ ਅਸੀਂ ਕਹੀ ਹੈ।
ਛੋਟੇ ਚੁਰਾਸੀ ਜਿਨ ਏ ਲਈ।
ਜਿਨ੍ਹਾਂ ਨੇ ਇਸ ਰਹਿਤ ਨੂੰ ਧਾਰਨ ਕੀਤਾ ਹੈ ਉਹ 84 ਤੋਂ ਛੁੱਟ ਜਾਂਦੇ ਹਨ।
ਰਹਿਣੀ ਰਾਏ ਜਾਨੀਏ ਨੀਕੀ।
ਰਹਿਤ ਰੱਖਣੀ ਚੰਗੀ ਹੈ ਭਲੀ ਹੈ।
ਅੱਧ ਤੇ ਛੁਟੈ ਸ਼੍ਰੇ ਹੋਏ ਜੀ ਕੀ।
ਔਰ ਪਾਪਾਂ ਤੋਂ ਛੁਟਕਾਰਾ ਹੋ ਜਾਂਦਾ ਤੇ ਜੀਵ ਦੀ ਕਲਿਆਣ ਹੋ ਜਾਂਦੀ ਹੈ।
ਜੇ ਨਰ ਪਚੀ ਅਧਕ ਸੰਸਾਰੀ।
ਜਿਹੜੇ ਸੰਸਾਰੀ ਲੋਕ ਨੇ ਸੰਸਾਰ ਵਿੱਚ ਪਚੇ ਹੋਏ ਨੇ।
ਫਸੇ ਕਰਮ ਮੈਂ ਜਿਉਂ ਮਦ ਜਾਰੀ।
ਜਿਵੇਂ ਜਾਲ ਚ ਕੋਈ ਫਸਿਆ ਹੁੰਦਾ ਏਦਾਂ ਕਰਮਾਂ ਚ ਫਸੇ ਹੋਏ ਹਨ।
ਤਿੰਨ ਤੇ ਸੁਣ ਸੁਣ ਮਾਨੈ ਨਾਹੀ।
ਉਹਨਾਂ ਕੋਲੋਂ ਸੁਣ ਸੁਣ ਕੇ ਗੱਲਾਂ ਉਹਨਾਂ ਦੀਆਂ ਨਾ ਮੰਨੇ।
ਤਰੋ ਸਦਾ ਸਤ ਗੁਰ ਜਿਮ ਕਈ।
ਜੋ ਸਤਿਗੁਰਾਂ ਨੇ ਕਿਹਾ ਉਹਨੂੰ ਮੰਨੇ, ਜੋ ਸੰਸਾਰ ਚ ਫਸੇ ਹੋਏ ਲੋਕ ਨੇ ਉਹਨਾਂ ਦੀਆਂ ਗੱਲਾਂ ਨਾ ਮੰਨੇ, ਜੋ ਗੁਰੂ ਨੇ ਕਿਹਾ ਉਹ ਮੰਨੇ।
ਇਸ ਬਿਦ ਕੈ ਗੁਰ ਰਹਿਤ ਬਵੇਕ।
ਪ੍ਰਕਾਰ ਨਾਲ ਸਤਿਗੁਰਾਂ ਨੇ ਬਵੇਕ ਤੇ ਰਹਿਤ ਦੱਸੀ ਹੈ।
ਆਦ ਲਾਹੌਰਾ ਸਿੰਘ ਅਨੇਕ।
ਭਾਈ ਲਾਹੌਰਾ ਸਿੰਘ ਤੇ ਹੋਰ ਵੀ ਬਹੁਤ ਸਾਰੇ ਸਿੰਘ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਬਚਨ ਸੁਣਾਏ ਨੇ।
ਨੰਦ ਸਿੰਘ ਕੋ ਸਭ ਸਮਝਾਈ। ਸੁਣ ਤੇ ਆਨੰਦ ਹਿਰਦੈ ਸਮੁਦਾਈ।
ਭਾਈ ਆਨੰਦ ਸਿੰਘ ਨੂੰ ਵੀ ਸਭ ਕੁਝ ਸਮਝਾਇਆ, ਜਿਸ ਨੂੰ ਸੁਣ ਕੇ ਆਨੰਦ ਦੀ ਪ੍ਰਾਪਤੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਮੁਕਤੀ ਨਾਮਾ, ਇਹਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।